ਜਨ ਨਾਨਕ ਤਉ ਹਰ ਬਖਸ਼ਤ ਦਸਾਂ ਬਾਤ ਕਬਰ ਗੁਰੂ ਫਤਿਹ ਪ੍ਰਵਾਨ ਕਰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਭਗਤੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਹਾਜ਼ਰੀਆਂ ਭਰ ਰਹੇ ਗੁਰਦੇਵ ਪਾਤਸ਼ਾਹ ਜੋ ਅੱਜ ਦੇ ਚਾਰ ਸ਼ਬਦ ਬਖਸ਼ਿਆ ਹੈ, ਕਈ ਵਾਰ ਕਥਾ ਚੱਲ ਰਹੀ ਹੈ, ਬਸੰਤ ਰਾਗ ਦੇ ਵਿੱਚ ਪਾਤਸ਼ਾਹ ਅਮਰਦਾਸ ਮਹਾਰਾਜ ਉਹ ਕਿਰਪਾ ਕਰ ਰਹੇ ਹਨ। ਉਹ ਦੋ ਰੂਪਾਂ ਨੂੰ ਬਿਆਨ ਕਰਦੇ ਹਨ। ਸਾਰ ਮਨ ਜਦੋਂ ਸਾਰ ਦਿੱਤਾ ਉਦੋਂ ਦਿਸ਼ਾ ਹੁੰਦੀ ਹੈ, ਦੂਸਰਾ ਰੂਪ ਨਿਰੰਕਾਰ। ਮਨ ਜਦੋਂ ਨਿਰੰਕਾਰ ਦੇ ਨਾਲ ਹੁੰਦਾ ਹੈ ਉਦੋਂ ਦਿਸ਼ਾ ਹੁੰਦਾ ਹੈ, ਅਤੇ ਦੋਵੇਂ ਅਵਸਥਾਵਾਂ ਬਸੰਤ ਦੇ ਰੂਪ ਦੇ ਵਿੱਚ ਬਸੰਤ ਰੁੱਤ ਕਿਹੜਾ ਬਣਦਾ ਹੈ, ਆਨੰਦ ਬਣਦਾ ਹੈ, ਪਤਝੜ ਚਲੀ ਜਾਂਦੀ ਹੈ, ਬਸੰਤ ਸੌਂਕ ਹੈ। ਐਵੇਂ ਗੁਰਦੇਵ ਕਿਰਪਾ ਕਰਦੇ ਹਨ ਮਨੁੱਖ ਦੇ ਮਨ ਦੇ ਪਰਛਾਏ ਮਨ ਜਦੋਂ ਸਾਰ ਦੇ ਵਿੱਚ ਹੈ ਉਦੋਂ ਤੱਕ ਦੁਆਤ, ਜਦੋਂ ਮਨੁੱਖ ਦਾ ਮਨ ਸਾਰ ਚੋਂ ਨਿਕਲਦਾ ਹੈ ਉਦੋਂ ਫਿਰ ਅਦਵੈਤ ਤੋਂ ਭਾਵ ਇੱਕ ਦੇ ਨਾਲ ਜੁੜਦਾ ਹੈ। ਜਦੋਂ ਤੱਕ ਇੱਕ ਦਾ ਬੋਧ ਨਹੀਂ ਹੁੰਦਾ ਉਦੋਂ ਤੱਕ ਅਨੇਕਤਾ ਹੈ, ਅਤੇ ਅਨੇਕਤਾ ਦੁੱਖ, ਕਿਉਂਕਿ ਅਨੇਕਤਾ ਖੇਲ ਹੈ, ਖੇਲ ਦੇ ਵਿੱਚ ਦੁੱਖ ਸਕਦਾ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਫਰਮਾਨ ਕਰਦੇ ਨੇ, ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਉਹ ਪਰਮਾਤਮਾ ਇੱਕ ਹੈ, ਇੱਕ ਸੱਚ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿਆਖਿਆ ਕਰਦੀ ਹੈ, ਇੱਕ ਹੀ ਹੈ, ਉਹ ਇੱਕ ਬੇਸ ਹੈ, ਮੂਲ ਹੈ, ਆਧਾਰ ਹੈ, ਅਤੇ ਇੱਕ ਤੋਂ ਬਾਅਦ ਫਿਰ ਅਨੇਕਤਾ ਦੀ ਵਿਆਖਿਆ ਹੈ। ਪਹਿਲਾਂ ਪਰਮਾਤਮਾ ਦੀ ਵਿਆਖਿਆ ਹੈ, ਫਿਰ ਪਰਮਾਤਮਾ ਤੋਂ ਬਾਅਦ ਮਾਇਆ ਦੀ ਵਿਆਖਿਆ, ਮਾਇਆ ਹੋਰ ਕਿਸ ਦੀ ਵਿਆਖਿਆ ਹੋ ਸਕਦੀ ਹੈ। ਜਾਂ ਫਿਰ ਪਰਮਾਤਮਾ ਦੀ ਗੱਲ ਕਰਦੇ ਨੇ ਗੁਰਦੇਵ, ਫਿਰ ਪਰਮਾਤਮਾ ਤੋਂ ਬਾਅਦ ਮਾਇਆ ਦੀ ਕਰਦੇ ਨੇ, ਮਾਇਆ ਦਾ ਸਵਰੂਪ, ਕਿਉਂਕਿ ਮਹਾਂ ਮਾਇਆ ਸਾਖੀ ਹੈ ਛਾਇਆ। ਉਹ ਮਹਾਮਾਈ ਪਰਮਾਤਮਾ ਦੀ ਛਾਇਆ ਹੈ, ਮਹਾਮਾਈ ਸਾਖੀ ਹੈ ਛਾਇਆ, ਉਹ ਪਰਮਾਤਮਾ ਦੀ ਥਾਂ ਦੱਸੀ। ਪਰਮਾਤਮਾ ਹੈ, ਅਗਰ ਉਹਦੀ ਥਾਂ ਹੈ ਮਾਇਆ ਤੇ ਸੰਸਾਰ ਉਸਦੀ ਛਾਇਆ ਹੈ, ਤੇ ਜਿਤਨੀ ਜਿਤਨੀ ਵੱਡੀ ਵਸਤੂ ਹੋਏਗੀ ਉਤਨੀ ਵੱਡੀ ਥਾਂ ਬਣੇ। ਪਰਮਾਤਮਾ ਦਾ ਕੋਈ ਅੰਤ ਨਹੀਂ, ਉਸਦੀ ਛਾਇਆ ਦਾ ਵੀ ਕੋਈ ਅੰਤ, ਕੋਈ ਸਾਇੰਸ, ਕੋਈ ਦਿਮਾਗ ਅੱਜ ਤੱਕ ਦੁਨੀਆਂ ਦਾ ਅੰਤ ਨਹੀਂ ਪਾ ਸਕਦਾ। ਫਿਰ ਗੁਰਦੇਵ ਗੁਰਬਾਣੀ ਜੀ ਫਿਰ ਦੱਸਦੇ ਨੇ ਕਿ ਉਹ ਪਰਮਾਤਮਾ ਬਹੁਤ ਵੱਡਾ ਹੈ, ਅਤੇ ਫਿਰ ਪਾਤਸ਼ਾਹ ਕਹਿੰਦੇ ਨੇ ਉਸਦੀ ਮਾਇਆ ਵੀ ਬੜੀ ਵੱਡੀ, ਮਾਇਆ ਵੀ ਬਹੁਤ। ਪਰਮਾਤਮਾ ਦੇ ਸੁੱਖ ਦਾ ਕੋਈ ਅੰਤ ਨਹੀਂ। ਤੇ ਫਿਰ ਕਿਉਂਕਿ ਛਾਇਆ ਹੈ ਪਰਮਾਤਮਾ ਦੀ, ਫਿਰ ਪਰਮਾਤਮਾ ਦੀ ਛਾਇਆ ਦੇ ਵਿੱਚ ਦੁੱਖ ਦਾ ਵੀ ਕੋਈ ਅੰਤ। ਕਿਤਨਾ ਸੰਸਾਰ ਵਿਆਕੁਲ ਹੈ, ਦੁੱਖ ਚ ਹੈ, ਸਾਪ ਚ ਹੈ, ਕੋਈ ਅੰਤ ਕਿ ਪਰਮਾਤਮਾ ਦਾ ਕੋਈ ਅੰਤ ਨਹੀਂ, ਫਿਰ ਉਹਦੀ ਛਾਇਆ ਦਾ ਵੀ ਕੋਈ ਅੰਤ। ਪਰ ਮਨੁੱਖ ਦਾ ਜਿਹੜਾ ਮਨ ਹੈ ਉਹ ਗੁਰਦੇਵ ਕਹਿੰਦੇ ਹਨ ਇਸ ਛਾਇਆ ਦੇ ਵਿੱਚ ਹੈ, ਜੋ ਦਵੈਤ ਭਾਸ਼ੀ ਹੈ, ਜੋ ਦੋ ਕਰਕੇ ਦਿਖਾਉਂਦੀ ਹੈ, ਅਨੇਕਤਾ ਹੈ, ਦੋ ਮਨਾ ਸੇਮ ਇੱਕ ਸੋ ਆਹੀ, ਉੱਥੇ ਨਾ ਦੋ ਹੈ ਨਾ ਤਿੰਨ ਹੈ, ਉੱਥੇ ਸਿਰਫ ਇੱਕ। ਤੇ ਜਦੋਂ ਤੱਕ ਇੱਕ ਨਾਲ ਜੁੜੇ ਨਾ ਇਨਸਾਨ, ਉਦੋਂ ਤੱਕ ਸੰਸਾਰ ਚ ਦਵੈਤ ਹੀ ਬਣੀ ਰਹੇਗੀ, ਇੱਕ ਨਹੀਂ ਨਜ਼ਰ ਆ। ਤੇ ਜਦੋਂ ਤੱਕ ਸੰਸਾਰ ਤੋਂ ਇੱਕ ਨਜ਼ਰ ਨਾ ਆਵੇ ਉਦੋਂ ਤੱਕ ਧਰਮ ਅਧੂਰਾ, ਉਦੋਂ ਤੱਕ ਧਰਮ ਦੀ ਸੰਪੂਰਨਤਾ ਨਹੀਂ ਹੈ। ਕੋਈ ਇਨਸਾਨ ਧਾਰਮਿਕ ਹੈ ਤੇ ਜਿਸਦਾ ਹੋਵੇ ਧਾਰਮਿਕ ਪਰ ਦਵੈਤ ਚ ਜੀ ਰਿਹਾ, ਦੁਖੀ ਹੋਏਗਾ, ਕਿਰਖਾ ਦੇ ਵਿੱਚ ਹੋਏਗਾ, ਹੋਰ ਕਿਤੇ। ਤੇ ਜੇ ਇੱਕ ਚ ਜੀ ਰਿਹਾ, ਪਰਮਾਤਮਾ ਦੀ ਕੋਈ ਸਮਝ ਹੈ, ਗੁਰਬਾਣੀ ਦੀ ਕੋਈ ਸਮਝ ਹੈ, ਕਦ ਪਿਆਰ ਨਾਲ ਜਪਜੀ ਸਾਹਿਬ ਕੀਤਾ ਹੈ, ਅਗਰ ਇੱਕ ਦਿਨ ਵੀ ਜਪਜੀ ਸਾਹਿਬ ਪ੍ਰੇਮ ਦੇ ਨਾਲ ਕੀਤਾ ਹੋਵੇਗਾ ਤੇ ਅੰਦਰੋਂ ਈਰਖਾ ਜ਼ਰੂਰ ਜਾਏ। ਇੱਕ ਦਿਨ ਬਹੁਤੀ ਗੱਲ ਦੀ ਦੂਰ, ਬਹੁਤੀ ਲੰਬੀ ਚੋੜੀ ਗੱਲ ਹੀ ਨਹੀਂ, ਇੱਕ ਵਾਰ ਇੱਕ ਦਿਨ ਵੀ ਅਗਰ ਅੰਦਰੋਂ ਜਪਜੀ ਸਾਹਿਬ ਕੀਤਾ ਹੋਏਗਾ ਤੇ ਮੈਲ ਜ਼ਰੂਰ ਜ਼ਰੂਰ ਉੱਠੇ। ਜੇ ਨਹੀਂ ਕੀਤਾ ਤੇ ਫਿਰ ਮਾਇਆ ਤੇ ਮਾਇਆ ਦੀ ਛਾਇਆ ਪਈ ਹੋਵੇਗੀ, ਵਿਆਪਕ ਤੌਰ ਤੇ ਹੋਵੇਗੀ। ਤੇ ਮਨੁੱਖ ਛਾਇਆ ਚ ਜੀ ਰਿਹਾ ਤੇ ਛਾਇਆ ਦੇ ਵਿੱਚ ਅਸੀਂ ਬਾਹਰ ਮੁਖੀ ਤਲ ਦੇ ਉੱਤੇ ਜੋ ਜੀ ਰਹੇ ਹਾਂ ਇਹ ਵੀ ਦੁੱਖ, ਕਿ ਬਾਹਰ ਮੁਖੀ ਚ ਅਸੀਂ ਸਰੀਰ ਹਾਂ ਤੇ ਸਰੀਰ ਦਾ ਨਾਸ ਹੈ, ਛਾਇਆ ਦਾ ਵੀ ਨਾਸ ਹੈ, ਕਿਹੜੀ ਥਾਂ ਬਣੀ ਰਹੀ, ਤੇ ਸੰਸਾਰ ਦਾ ਵੀ ਨਾਸ ਹੈ। ਤੇ ਹੁਣ ਜੇ ਸਰੀਰ ਬਣਾਇਆ ਪਰਮਾਤਮਾ ਨੇ ਪੰਜਾ ਤੱਤਾਂ ਤੋਂ, ਉਹ ਤੇ ਚੱਲੇਗਾ ਵੀ ਭੋਜਨ ਦੇ ਨਾਲ, ਤੇ ਭੋਜਨ ਦੇ ਨਾਲ ਖੇਡ ਬਣਦੀ ਹੈ, ਸਰੀਰ ਦੀ ਚੱਲਦਾ ਹੈ, ਪਰ ਅੰਦਰ ਜੋ ਜੋਤ ਹੈ ਪਰਮਾਤਮਾ, ਗੁਰਦੇਵ ਕਹਿੰਦੇ ਨੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਉਹ ਜਿਹੜਾ ਮਨ ਹੈ ਉਸਨੇ ਸਰੀਰ ਨੂੰ ਹੀ ਆਪਣਾ ਆਸਰਾ ਬਣਾਇਆ ਹੋਇਆ ਹੈ, ਉਸਨੇ ਆਤਮਾ ਨੂੰ ਆਪਣਾ ਆਸਰਾ ਨਹੀਂ ਬਣਾਇਆ। ਜਦੋਂ ਤੱਕ ਸਰੀਰ ਨੂੰ ਆਸਰਾ ਬਣਾਇਆ ਉਦੋਂ ਤੱਕ ਫਿਰ ਦੁੱਖ ਵਿਆਪਕ ਬਣਦਾ ਹੈ, ਕਿਉਂਕਿ ਸਰੀਰ ਨੂੰ ਅਸੀਂ ਰਜਾ ਸਕਦੇ ਹਾਂ ਕੁਝ ਸਮੇਂ ਲਈ, ਸਦਾ ਲਈ ਨਹੀਂ ਰਜਾ ਸਕਦੇ। ਕੋਈ ਕਵੇ ਕਿ ਮੈਂ ਅੱਜ ਇਤਨੀ ਰੋਟੀ ਛਕ ਲਵਾਂ ਸਾਰੀ ਜ਼ਿੰਦਗੀ ਲਈ ਰੱਜ ਜਾਵਾਂ, ਹੋ ਸਕਦਾ ਐਵੇਂ? ਕਦੇ ਵੀ ਨਹੀਂ। ਪਰ ਅਗਰ ਆਤਮਾ ਦੇ ਤਲ ਤੇ ਮਨ ਜੀਣ ਲੱਗ ਪਵੇ ਤੇ ਰਸ ਬਣ ਜਾਵੇ ਤੇ ਫਿਰ ਸਦਾ ਰੱਜਿਆ ਹੀ ਰਹਿੰਦਾ ਬੰਦਾ, ਭੁੱਖ ਵਿਆਪਦੀ ਨਹੀਂ, ਫਿਰ ਆਨੰਦ ਬਣਦਾ। ਤੇ ਗੁਰਦੇਵ ਪਾਤਸ਼ਾਹ ਗੁਰੂ ਸਾਹਿਬ ਇਸ ਪਵਿੱਤਰ ਸ਼ਬਦ ਚ ਵੀ ਇਹ ਸਮਝਾ ਰਹੇ ਨੇ ਕਿ ਜਦੋਂ ਤੱਕ ਮਾਇਆ ਹੈ ਉਦੋਂ ਤੱਕ ਦਵੈਤ ਹੈ, ਦੂਜਾ ਹੈ, ਤੇ ਜਦੋਂ ਪਰਮਾਤਮਾ ਮਨ ਦੇ ਤਲ ਤੇ ਪ੍ਰਗਟ ਹੁੰਦਾ ਫਿਰ ਦਵੈਤ ਚਲੀ ਜਾਂਦੀ ਹੈ, ਫਿਰ ਇੱਕ ਹੀ ਰਹਿ ਜਾਂਦਾ ਹੈ। ਇਹ ਸੰਸਾਰ ਦਵੈਤ ਦੇ ਵਿੱਚ ਹੈ ਤੇ ਜੋ ਧਰਮ ਮੰਦਰ ਹਨ ਇਹਨਾਂ ਦੇ ਵਿੱਚ ਜੋ ਗਿਆਨ ਹੈ ਉਹ ਇੱਕ ਦਾ ਹੈ, ਕਿਉਂਕਿ ਮਨੁੱਖ ਦਾ ਮਨ ਪ੍ਰਭਾਵਿਤ ਹੈ ਸੰਸਾਰ ਤੋਂ, ਫਿਰ ਇੱਥੇ ਵੀ ਦਵੈਤ ਚੱਲਦੀ ਹੈ ਤੇ ਵਿਆਪਕ ਪੱਧਰ ਤੇ ਚੱਲਦੀ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਨਹੀਂ, ਇਸ ਮਾਰਗ ਤੇ ਆ ਕੇ ਦਵੈਤ ਜਦੋਂ ਤੱਕ ਰਹੇਗੀ ਉਦੋਂ ਤੱਕ ਦੁੱਖ ਬਣਿਆ ਰਹੇਗਾ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਫਿਰ ਕੀ ਕਰੀਏ? ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇੱਕ ਦੇ ਨਾਲ ਜੁੜ। ਤੇ ਫਿਰ ਇਸ ਸ਼ਬਦ ਚ ਗੁਰਦੇਵ ਸਮਝਾ ਰਹੇ ਨੇ ਕਿ ਜਦੋਂ ਤੱਕ ਇੱਕ ਨਾਲ ਮਨ ਜੁੜਦਾ ਨਹੀਂ ਉਦੋਂ ਤੱਕ ਬਸੰਤ ਦਾ ਅਰਥ ਆਨੰਦ ਬਣਦਾ ਨਹੀਂ, ਕਿਉਂਕਿ ਆਨੰਦ ਹੀ ਚਾਹੀਦਾ ਮਨੁੱਖ, ਤੇ ਆਨੰਦ ਬਣਦਾ ਨਹੀਂ। ਉਹ ਆਨੰਦ ਕਿਵੇਂ ਬਣਦਾ? ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇੱਕ ਦੇ ਨਾਲ ਮਨ ਜੁੜੇ, ਸਰੀਰ ਨਹੀਂ, ਮਨ ਜੁੜੇ ਤਾਂ ਰਸ ਬਣਦਾ, ਖੇੜਾ ਬਣਦਾ। ਤੇ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਪਵਿੱਤਰ ਸ਼ਬਦ ਦੇ ਵਿੱਚ ਬਸ ਇਹੀ ਯਤਨ ਕਰ ਰਹੇ ਨੇ ਕਿ ਮਨੁੱਖ ਦਾ ਮਨ ਸੰਸਾਰ ਚ ਉੱਠ ਕੇ ਨਿਰੰਕਾਰ ਵੱਲ ਚੱਲ ਪਏ। ਮਨ ਘਰ ਬੈਲ, ਸੁਰਤ ਘਰ ਪੈਂਡਾ, ਗਿਆਨ ਗੋਨ ਭਰ ਡਾਰੀ, ਮਨ ਨੂੰ ਬੈਲ ਬਣਾ ਕੇ, ਸੁਰਤ ਨੂੰ ਰਸਤਾ ਬਣਾ ਕੇ ਪਰਮਾਤਮਾ ਦੇ ਮਾਰਗ ਤੇ ਚਲਾ, ਸ਼ਬਦ ਨੂੰ ਸਹਾਰਾ ਬਣਾ, ਸ਼ਬਦ ਦੇ ਨਾਲ ਮਨ ਨੂੰ ਪਰਮਾਤਮਾ ਦੇ ਘਰ ਪਹੁੰਚਾ। ਗੁਰਦੇਵ ਯਤਨ ਕਰ ਰਹੇ ਨੇ, ਪਿਆਰ ਦੇ ਨਾਲ ਅਖਤੀਅਤ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਬਸੰਤ ਮਹੱਲਾ ਤੀਜਾ। ਤਿੰਨ ਬਸੰਤ ਜੋ ਹਰ ਗੁਣ ਗਾਏ।
ਬਸੰਤ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਜੀ ਦਾ ਪਵਿੱਤਰ ਸ਼ਬਦ ਹੈ। ਗੁਰਦੇਵ ਕਿਰਪਾ ਕਰ ਰਹੇ ਹਨ ਕਿ ਉਹਨਾਂ ਨੂੰ ਹੀ ਬਸੰਤ ਆਨੰਦ ਹੈ ਜਿਨ੍ਹਾਂ ਨੇ ਹਰੀ ਦੇ ਗੁਣ ਗਾਏ ਨੇ। ਜਦੋਂ ਤੱਕ ਹਰੀ ਦੇ ਗੁਣਗਾਨ ਨੂੰ ਗਾਇਨ ਨਹੀਂ ਕੀਤਾ ਉਦੋਂ ਤੱਕ ਦੁੱਖ ਬਣਿਆ ਰਿਹਾ ਹੈ। ਭਾਵੇਂ ਕੋਈ ਵੀ ਹੈ, ਕਿਸੇ ਧਰਮ ਦੇ ਵਿੱਚ ਹੈ, ਜਿਸ ਨੇ ਵੀ ਪਰਮਾਤਮਾ ਦਾ ਗੁਣਗਾਨ ਕੀਤਾ ਹੈ, ਉਹ ਗੱਲ ਵੱਖਰੀ ਹੈ। ਹਰ ਕਿਸੇ ਨੇ ਆਪਣੇ ਢੰਗ ਦੇ ਨਾਲ ਗੁਣ ਗਾਏ ਨੇ। ਇਸ ਕਰਕੇ ਹਰ ਅਵਤਾਰ ਦਾ ਆਪਣਾ ਢੰਗ, ਆਪਣਾ ਤਰੀਕਾ ਰਿਹਾ ਹੈ ਗੁਣਾ ਗਾਣ ਦਾ। ਇਹ ਨਹੀਂ ਕਿ ਇੱਕ ਢੰਗ ਦੇ ਨਾਲ, ਇੱਕ ਢੰਗ ਤੇ ਨਜ਼ਰ ਆਉਂਦਾ ਹੀ ਨਹੀਂ। ਅਗਰ ਸ਼੍ਰੀ ਰਾਮ ਚੰਦਰ ਗੁਣ ਗਾਉਂਦੇ ਨੇ, ਉਹ ਮਰਿਆਦਾ ਦੇ ਵਿੱਚ ਬੰਨ ਕੇ ਗਾ ਰਹੇ ਨੇ, ਕਿਤੇ ਵੀ ਮਰਿਆਦਾ ਨਹੀਂ ਛੱਡਦੇ, ਪਰ ਗੁਣ ਤੇ ਉਹ ਵੀ ਗਾ ਰਹੇ ਨੇ। ਪਰਮਾਤਮਾ ਦੇ ਨਾਲ ਜੁੜੇ ਤੇ ਉਹ ਵੀ ਨੇ, ਪਰ ਗੁਣ ਗਾਣ ਦਾ ਉਹਨਾਂ ਦਾ ਤਰੀਕਾ ਮਰਿਆਦਾ ਦੇ ਵਿੱਚ ਟਿਕ ਕੇ ਹੈ। ਤੇ ਗੁਣ ਸ਼੍ਰੀ ਕ੍ਰਿਸ਼ਨ ਵੀ ਗਾ ਰਹੇ ਨੇ, ਪਰ ਉਹ ਮਰਿਆਦਾ ਨੂੰ ਤੋੜ ਕੇ ਤੇ ਫਿਰ ਗੁਣ ਗਾ ਰਹੇ ਨੇ। ਉਹ ਲੀਲਾ ਦੇ ਵਿੱਚ ਗੁਣ ਗਾਉਂਦੇ ਨੇ, ਉਹ ਵਚਨਬੱਧ ਹੁੰਦੇ ਨੇ ਕਿ ਚੱਕਰ, ਸੁਦਰਸ਼ਨ ਚੱਕਰ ਨਹੀਂ ਚੁੱਕਾਂਗਾ ਜੰਗ ਚ ਮਹਾਭਾਰਤ ਤੇ, ਫਿਰ ਉੱਥੇ ਤੋੜ ਕੇ ਫਿਰ ਗੁਣ ਗਾਉਂਦੇ ਨੇ। ਕਹਿੰਦੇ ਨੇ ਸੱਚ ਨੂੰ ਬਚਾਉਣਾ ਮਰਿਆਦਾ ਜਾਂਦੀ ਅਤੇ ਜਾਏ, ਜੇ ਸੱਚ ਹੀ ਚਲਾ ਗਿਆ ਮਰਿਆਦਾ ਕਿਸ ਕੰਮ ਦੀ। ਤੇ ਉਹ ਇਸ ਕਰਕੇ ਉਹ ਗੁਣ ਤੇ ਸ਼੍ਰੀ ਕ੍ਰਿਸ਼ਨ ਵੀ ਗਾ ਰਹੇ ਨੇ, ਪਰ ਉਹ ਨੱਚ ਰਹੇ ਨੇ। ਹੁਣ ਉਹਨਾਂ ਦੇ ਗੁਣ ਗਾਣ ਦਾ ਆਪਣਾ ਤਰੀਕਾ ਹੈ। ਪਾਰ ਜਾਤ ਗੋਪੀ ਲੈ ਆਇਆ ਬਿੰਦਰਾਬਨ ਮੈਂ ਰੰਗ ਕੀਆ, ਉਹ ਤੇ ਗੋਪੀਆਂ ਨਾਲ ਨੱਚ ਕੇ ਗੁਣ ਗਾ ਰਹੇ ਨੇ ਗੁਰੂ ਨਾਨਕ ਸਾਹਿਬ ਦਾ ਦੱਸਦੇ ਨੇ। ਤੇ ਗੁਣ ਤੇ ਉਹ ਵੀ ਗਾ ਰਹੇ ਨੇ, ਹੁਣ ਅਧੂਰੇ ਥੋੜੀ ਨੇ, ਹੈ ਤੇ ਅਵਤਾਰ। ਤੇ ਗੁਣ ਸ਼੍ਰੀ ਰਾਮ ਚੰਦਰ ਵੀ ਗਾ ਰਿਹਾ, ਪਰ ਸ਼੍ਰੀ ਰਾਮ ਚੰਦਰ ਮਰਿਆਦਾ ਦੇ ਵਿੱਚ ਬੰਨ ਕੇ ਗਾ ਰਹੇ ਨੇ। ਕੋਈ ਸੋਚ ਨਹੀਂ ਸਕਦਾ ਕਿ ਸ਼੍ਰੀ ਰਾਮ ਚੰਦਰ ਕਦੀ ਨੱਚ ਸਕਦੇ ਨੇ ਬੰਸਰੀ ਵਜਾ ਕੇ, ਕਦੀ ਗੋਪੀਆਂ ਦੇ ਨਾਲ ਗਾਣ ਗੀਤ ਗਾ ਸਕਦੇ ਨੇ, ਕੋਈ ਸੋਚ ਨਹੀਂ ਸਕਦਾ, ਕਿਉਂਕਿ ਸਾਰੀ ਜ਼ਿੰਦਗੀ ਸ਼੍ਰੀ ਰਾਮ ਚੰਦਰ ਦੀ ਗੰਭੀਰਤਾ ਦੇ ਵਿੱਚ ਹੈ। ਗੁਣਗਾਨ ਗਾ ਰਹੇ ਨੇ, ਪਰ ਗੰਭੀਰ ਹੋ ਕੇ, ਮਰਿਆਦਾ ਚ ਟਿਕ ਕੇ। ਤੇ ਗੁਣ ਸ਼੍ਰੀ ਕ੍ਰਿਸ਼ਨ ਵੀ ਗਾ ਰਹੇ ਨੇ, ਲੇਕਿਨ ਗਾ ਰਹੇ ਨੇ ਗੋਪੀਆਂ ਦੇ ਨਾਲ ਨਾਚ ਕਰਕੇ, ਆਪਣੇ ਢੰਗ ਦੇ ਨਾਲ, ਆਪਣੇ ਆਨੰਦ ਦੇ ਵਿੱਚ, ਆਪਣੇ ਖੇੜੇ ਦੇ ਵਿੱਚ। ਤੇ ਫਿਰ ਗੁਣ ਗਾ ਰਿਹਾ ਮਹਾਤਮਾ ਬੁੱਧ, ਤੇ ਮਹਾਤਮਾ ਬੁੱਧ ਦੇ ਗੁਣ ਗਾਣ ਦਾ ਤਰੀਕਾ ਕੀ ਹੈ? ਮੌਨ, ਚੁੱਪ ਹੋ ਕੇ ਤੇ ਸੰਦੇਸ਼ ਦੇ ਰਿਹਾ। ਉਹ ਕਹਿੰਦਾ ਚੁੱਪ ਹੋ ਜਾਵੋ, ਜਿੱਦਣ ਮਨ ਚੁੱਪ ਹੋ ਜਾਏਗਾ ਧਰਮ ਦਾ ਪਤਾ ਹੀ ਉਦਣ ਚੱਲੇਗਾ। ਤੇ ਗੁਰਦੇਵ ਤਾਂ ਸਹਿਮਤ ਨੇ, ਤੇਰਾ ਜਨ ਨਿਰਤ ਕਰੈ ਗੁਣ ਗਾਵੈ, ਸਾਰੇ ਹੀ ਗੁਣਾਂ ਦੇ ਨਾਲ ਸਹਿਮਤ ਨੇ, ਮਰਿਆਦਾ ਦਾ ਵੀ ਉਲੰਘਣ ਨਹੀਂ ਕਰਦੇ। ਤੇ ਨਿਰਤ ਨੂੰ ਵੀ ਕਹਿੰਦੇ ਨੇ, ਤੇ ਹਰ ਪੱਖ ਦੇ ਉੱਤੇ ਗੁਰਦੇਵ ਪਾਤਸ਼ਾਹ ਇਸ ਗੱਲ ਨੂੰ ਦਰਸਾ ਰਹੇ ਨੇ ਕਿ ਕੋਈ ਵੀ ਗਲਤ ਨਹੀਂ, ਕਿਉਂਕਿ ਪਰਮਾਤਮਾ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਹਰ ਅਵਤਾਰ ਨੂੰ ਇੱਕ ਆਪਣਾ ਅਨੁਭਵ ਹੋਇਆ, ਉਹਨੇ ਉਹ ਅਨੁਭਵ ਸੰਸਾਰ ਦੇ ਅੱਗੇ ਰੱਖਿਆ। ਸ਼੍ਰੀ ਰਾਮ ਚੰਦਰ ਗੰਭੀਰਤਾ ਚ ਨੇ, ਸ਼੍ਰੀ ਕ੍ਰਿਸ਼ਨ ਲੀਲਾ ਦੇ ਵਿੱਚ ਨੇ। ਮਹਾਤਮਾ ਬੁੱਧ ਬਾਰੇ ਕੌਣ ਸੋਚ ਸਕਦਾ ਕਿ ਮਹਾਤਮਾ ਬੁੱਧ ਹੈ ਤੇ ਅਵਤਾਰ, ਪਰ ਉਹ ਜੰਗ ਦੇ ਮੈਦਾਨ ਦੇ ਵਿੱਚ ਚੱਕਰ ਚੁੱਕੇਗਾ? ਉਸਦਾ ਅਗਰ ਉਸਦਾ ਜੀਵਨ ਪੜ੍ਹੀਏ ਤੇ ਮਹਾਤਮਾ ਬੁੱਧ ਦੇ ਪੈਰਾਂ ਥੱਲੇ ਕਹਿੰਦੇ ਨੇ ਕੀੜੀ ਆ ਜਾਂਦੀ ਸੀ, ਤੇ ਸਾਰਾ ਦਿਨ ਰੋਂਦਾ ਹੀ ਰਹਿੰਦਾ ਸੀ ਕਿ ਕਿੱਥੇ ਕੀੜੀ ਆ ਗਈ, ਪਰਮਾਤਮਾ ਮੈਂ ਤੇਰੇ ਸਰੂਪ ਨੂੰ ਕਿਵੇਂ ਖਤਮ ਕਰ ਦਿੱਤਾ। ਉਹਦਾ ਆਪਣਾ ਢੰਗ ਸੀ, ਜਰੇ ਜਰੇ ਸਰੂਪ ਪਰਮਾਤਮਾ ਦਾ। ਪਰ ਸ਼੍ਰੀ ਕ੍ਰਿਸ਼ਨ ਉਹ ਅਰਜਨ ਨੂੰ ਕਹਿੰਦੇ ਨੇ, ਅਰਜਨ ਤੂੰ ਪਾਪ ਦਾ ਭਾਗੀ ਨਹੀਂ ਬਣੇਗਾ, ਚੁੱਕ ਤੀਰ ਤੇ ਧਨੁੱਖ, ਹਥਿਆਰ ਚੁੱਕ, ਸ਼ਸਤਰ ਚੁੱਕ, ਤੇ ਅੱਗੇ ਖੜੇ ਆਪਣੇ ਸੰਬੰਧੀ ਨਾ ਸਮਝ, ਇਹਨਾਂ ਨੂੰ ਖਤਮ ਕਰ ਦੇ। ਪਰ ਮਹਾਤਮਾ ਬੁੱਧ ਤੇ ਕਿਸੇ ਵੈਰੀ ਤੇ ਵੀ ਨਹੀਂ ਤਲਵਾਰ ਚਲਾ ਸਕਦੇ, ਇਧਰੋਂ ਸ਼੍ਰੀ ਕ੍ਰਿਸ਼ਨ ਚਲਵਾ ਰਹੇ ਨੇ, ਤੇ ਕੀ ਅਧੂਰੇ ਨੇ? ਨਹੀਂ ਅਧੂਰੇ। ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਂ ਨਹੀਂ ਕਹਿੰਦੇ ਅਧੂਰੇ। ਕਹੂੰ ਬੇਨ ਕੇ ਬਜਈਆ, ਕਹੂੰ ਧੇਨ ਕੇ ਚਰਈਆ, ਕਹੂੰ ਲਾਖਨ ਲਵਈਆ, ਕਹੂੰ ਸੁੰਦਰ ਕੁਮਾਰ ਹੋ। ਪਰਮਾਤਮਾ ਕਿਤੇ ਤੂੰ ਬੇਨ ਬੰਸਰੀ ਵਜਾ ਰਿਹਾ, ਕਿਤੇ ਤੂੰ ਧੇਨ ਗਊ ਚਰਾ ਰਿਹਾ, ਕਹੂੰ ਲਾਖਨ ਲਵਈਆ, ਕਿਤੇ ਤੂੰ ਮੱਖਣ ਚੋਰੀ ਚੋਰੀ ਚੁਪਕੇ ਚੁਪਕੇ ਜਾ ਕੇ ਤੇ ਖਾ ਰਿਹਾ ਚੋਰੀ ਕਰਕੇ। ਕਹੂੰ ਸੁੰਦਰ ਕੁਮਾਰ ਹੋ, ਕਿਤੇ ਤੂੰ ਰਾਜਕੁਮਾਰ ਬਣ ਕੇ ਬੈਠਾ। ਗੁਰਦੇਵ ਤਾਂ ਸਾਰੇ ਰੂਪਾਂ ਚ ਨਿਰੰਕਾਰ ਨੂੰ ਦੇਖ ਰਹੇ ਨੇ, ਉਹ ਕਿੱਥੇ ਕਹਿ ਰਹੇ ਨੇ ਕਿਸੇ ਦੀ ਨਿੰਦਿਆ ਕਰੀਏ ਨਹੀਂ। ਕਹੂੰ ਬੇਦ ਰੀਤ, ਕਹੂੰ ਤਸ ਵਿਪਰੀਤ, ਕਹੂੰ ਤ੍ਰਿਗੁਣ ਅਤੀਤ, ਕਹੂੰ ਸੁਰਗੁਣ ਸਮੇਤ ਹੋ। ਹੈ ਪਰਮਾਤਮਾ, ਕਿਤੇ ਤੂੰ ਵੇਦਾਂ ਦੀ ਰੀਤਾਂ ਦੇ ਅਨੁਸਾਰ ਜੀਵਨ ਬਤੀਤ ਕਰ ਰਿਹਾ। ਕਹੂੰ ਤਾਂ ਕਹੂੰ ਬੇਦ ਰੀਤ, ਕਹੂੰ ਤਸ ਵਿਪਰੀਤ, ਕਿਤੇ ਬਿਲਕੁਲ ਵੇਦਾਂ ਤੋਂ ਉਲਟ ਤੂੰ ਕੁਰਾਨ ਦੀਆਂ ਆਇਤਾਂ ਗਾ ਰਿਹਾ, ਬਿਲਕੁਲ ਉਲਟ ਖੜਾ। ਕਹੂੰ ਤ੍ਰਿਗੁਣ ਅਤੀਤ, ਕਿਤੇ ਤਿੰਨਾਂ ਗੁਣਾਂ ਤੋਂ ਅਤੀਤ ਹੈ। ਕਹੂੰ ਸੁਰਗੁਣ ਸਮੇਤ ਹੋ, ਕਿਤੇ ਤਿੰਨਾਂ ਗੁਣਾਂ ਦੇ ਨਾਲ ਡੁੱਬਿਆ ਹੋਇਆ ਪਿਆ ਸੰਸਾਰ, ਤੇ ਕਿਤੇ ਤਿੰਨਾਂ ਗੁਣਾਂ ਤੋਂ ਇੱਕ ਪਾਸੇ ਹੋ ਕੇ ਜਪ ਕਰਕੇ ਨਿਰਲੇਪ ਬੈਠਾ, ਤੇ ਕਿਤੇ ਭੋਗੀ ਬਣ ਕੇ। ਨਮੋ ਭੋਗ ਭੋਗੇ, ਨਮੋ ਜੋਗ ਜੋਗੇ, ਨਮਸਕਾਰ ਹੈ ਪਾਤਸ਼ਾਹ, ਭੋਗੀਆਂ ਦੇ ਵਿੱਚ ਤੂੰ ਸਭ ਤੋਂ ਵੱਡਾ ਭੋਗੀ। ਨਮੋ ਜੋਗ ਜੋਗੇ, ਤੈਨੂੰ ਨਮਸਕਾਰ ਪਰਮਾਤਮਾ, ਤਪਸਵੀਆਂ ਦੇ ਵਿੱਚ ਸਭ ਤੋਂ ਵੱਡਾ ਤਪਸਵੀ ਤੂੰ ਹੈ। ਸਾਰਿਆਂ ਸਰੂਪਾਂ ਦੇ ਵਿੱਚ ਗੁਰਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਮਾਤਮਾ ਨੂੰ ਦੇਖਦੇ ਨੇ, ਤੇ ਸ਼੍ਰੀ ਰਾਮ ਚੰਦਰ ਆਪਣੇ ਢੰਗ ਦੇ ਗੁਣ ਗਾ ਕੇ ਚਲੇ ਗਏ, ਉਹਨਾਂ ਦੀ ਉਮਤ ਨੇ ਉਹਨਾਂ ਦੇ ਢੰਗ ਨਾਲ ਗਾਏ। ਸ਼੍ਰੀ ਕ੍ਰਿਸ਼ਨ ਆਪਣੇ ਨਾਲ ਗਾ ਕੇ ਚਲੇ ਗਏ, ਮਹਾਤਮਾ ਬੁੱਧ ਆਪਣੇ ਨਾਲ ਗਾ ਕੇ ਚਲੇ ਗਏ, ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਾਇਆ ਹੈ, ਉਹਨਾਂ ਨੇ ਤੇ ਗਾ ਗਾ ਕੇ ਪਰਮਾਤਮਾ ਨੂੰ ਪਾਇਆ। ਅਗਰ ਜ਼ਿੰਦਗੀ ਦੇਖ ਲਈਏ, ਮਹਾਰਾਜ ਜੀ ਦਾ ਜੀਵਨ ਪੜ ਲਈਏ, ਤੇ ਕਿਤੇ ਲੰਮੀ ਚੌੜੀ ਤਪੱਸਿਆ ਤੇ ਨਜ਼ਰ ਨਹੀਂ ਆਉਂਦੀ, ਪਰ ਕੀਰਤਨ ਤੇ ਨਾਲ ਨਾਲ ਹੀ ਚੱਲਦਾ ਹਰ ਜਗ੍ਹਾ। ਜਿੱਧਰ ਵੀ ਜਾਂਦੇ ਨੇ ਮਰਦਾਨਾ ਨਾਲ ਚੱਲਦਾ, ਮਰਦਾਨੇ ਨੂੰ ਕਹਿੰਦੇ ਨੇ ਰਾਵ ਰਬਾਬ ਵਜਾ ਬਾਣੀ ਆਈ ਹੈ, ਮਰਦਾਨਿਆ ਕੀਰਤਨ ਸੁਣਾ। ਕੀਰਤਨ ਸੁਣਦੇ ਨੇ ਤੇ ਫਿਰ ਗਾਇਨ ਕਰਦੇ ਨੇ, ਬਸ ਗਾ ਗਾ ਕੇ ਪਰਮਾਤਮਾ ਨੂੰ ਪਾਇਆ। ਗੁਰੂ ਨਾਨਕ ਸਾਹਿਬ ਨੇ ਇਹ ਹੀ ਦੱਸਿਆ, ਇਤਨੇ ਪ੍ਰਾਣਾ ਦੇ ਨਾਲ ਗਾ, ਇਤਨੀ ਗਹਿਰਾਈ ਦੇ ਨਾਲ ਗਾ ਕਿ ਬਹੁਤਾ ਨੀ ਗਾਣਾ, ਨਿਮਖ ਸਿਮਰਤ ਜਿਤ ਛੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ। ਨਿਮਖ ਇੱਕ ਸੈਕਿੰਡ ਸਿਮਰ ਤੇ ਤੂੰ ਛੁੱਟ ਜਾਏਗਾ, ਪਰ ਨਿਰਵਾਣ ਵਾਸ਼ਨਾ ਤੋਂ ਪਰੇ, ਪਰ ਸਾਰੇ ਦਾ ਸਾਰਾ ਕੀਰਤਨ ਅਗਰ ਵਾਸ਼ਨਾ ਚ ਹੋਵੇ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜੇ ਅੰਦਰ ਕਪਟ ਵਿਕਾਰ ਹੋਵੇ। ਤੇ ਗੁਰਦੇਵ ਪਾਤਸ਼ਾਹ ਫਿਰ ਅੱਗੇ ਕਹਿੰਦੇ ਨੇ, ਜਿਨ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ, ਜਿਨ੍ਹਾਂ ਦੇ ਅੰਦਰ ਕਪਟ ਵਿਕਾਰ ਹੈ ਉਹ ਰੋ ਕੇ ਕੀ ਕਰਨਗੇ, ਤੇ ਉਹ ਕੀ ਕਰਨਗੇ, ਕਿਉਂਕਿ ਅੰਦਰ ਵਿਕਾਰ। ਤੇ ਫਿਰ ਗੁਰੂਦੇਵ ਪਾਤਸ਼ਾਹ ਜੀ ਦੱਸਦੇ ਨੇ ਕਿ ਨਹੀਂ, ਅਗਰ ਕੀਰਤਨ ਗਾਣਾ ਤੇ ਨਿਰਲੇਪ ਹੋ ਕੇ ਗਾ, ਆਪਣੇ ਆਪ ਨੂੰ ਪਰਮਾਤਮਾ ਦੇ ਨਾਲ ਜੋੜ ਕੇ ਗਾ, ਆਪਣੇ ਆਪ ਦੇ ਪ੍ਰਾਣਾਂ ਨੂੰ ਮਨ ਇਕਾਗਰ ਕਰਕੇ ਗਾ, ਤੇ ਫਿਰ ਤੇਰਾ ਗਾਇਆ ਹੋਇਆ ਹੀ ਧਰਮ ਬਣ ਜਾਏਗਾ, ਤੇਰਾ ਗਾਇਆ ਹੋਇਆ ਹੀ ਪਰਮਾਤਮਾ ਦਾ ਰਸ ਬਣ ਜਾਏਗਾ, ਖੇੜਾ ਬਣ ਜਾਏਗਾ। ਤੇ ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਬਸੰਤ ਤਾਂ ਹੈ ਪਰ ਕਿਵੇਂ, ਆਨੰਦ ਤਾਂ ਹੈ ਪਰ ਕਿਵੇਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਗੁਰੂ ਅਮਰਦਾਸ ਮਹਾਰਾਜ ਜੀ ਦੇ ਸਰੂਪ ਦੇ ਵਿੱਚ, ਕਿ ਗੁਣ ਗਾ ਤੇ ਗੁਣ ਗਾਣ ਦੇ ਨਾਲ ਆਨੰਦ, ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਫਿਰ ਗੁਰੂ ਦੇ ਕੋਲੋਂ ਤੈਨੂੰ ਆਨੰਦ ਮਿਲੇਗਾ, ਖੇੜਾ ਮਿਲੇਗਾ, ਰਸ ਮਿਲੇਗਾ।
ਪੂਰਾ ਭਾਗ ਹਰ ਭਾਗ ਤੂੰ ਕਰਾਏ,
ਫਿਰ ਸੰਪੂਰਨ ਭਾਗ ਜਦੋਂ ਜਾਗ ਜਾਣਗੇ, ਫਿਰ ਹਰੀ ਦੀ ਭਗਤੀ, ਪਰਮਾਤਮਾ ਦਾ ਰਸ, ਪਰਮਾਤਮਾ ਦੀ ਬੰਦਗੀ ਹੋਏਗੀ। ਕਿਉਂਕਿ ਗੁਰਦੇਵ ਪਾਤਸ਼ਾਹ ਫਿਰ ਦੱਸਦੇ ਨੇ, ਬਿਨ ਕਰਮਾਂ ਕੇ ਛਪਾਈਐ ਨਾਹੀ ਜੇ ਬਹੁ ਤੇਰਾ ਧਾਈਐ, ਬਿਨਾਂ ਕਰਮਾਂ ਤੋਂ ਬਿਨਾਂ ਭਾਗਾਂ ਤੋਂ ਕੁਛ ਪ੍ਰਾਪਤੀ ਨਹੀਂ ਹੁੰਦੀ। ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਸਖ ਪਾਹੇ, ਕਈ ਬੈਠ ਕੇ ਹੀ ਖਾ ਰਹੇ ਨੇ, ਕਈ ਘਾਲਣਾ ਘਾਲਦੇ ਨੇ, ਫਿਰ ਵੀ ਰਾਤ ਨੂੰ ਪ੍ਰਸ਼ਾਦਾ ਨਹੀਂ ਮਿਲਦਾ। ਤੇ ਗੁਰਦੇਵ ਕਹਿੰਦੇ ਨੇ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ। ਇਹ ਤੇ ਕਰਮਾਂ ਦਾ ਸਿਧਾਂਤ ਹੈ, ਕੋਈ ਬੜਾ ਨੇੜੇ, ਕੋਈ ਬਹੁਤ ਦੂਰ, ਕੋਈ ਬਹੁਤ ਦੂਰ ਹੈ ਪਰਮਾਤਮਾ ਤੋਂ। ਤੇ ਗੁਰਦੇਵ ਪਾਤਸ਼ਾਹ ਫਿਰ ਦੱਸਦੇ ਨੇ, ਜਦੋਂ ਕੋਈ ਪੂਰਬਲਾ ਕ੍ਰਿਤ ਕਰਮ ਫੁੱਟ ਪੈਂਦਾ ਹੈ, ਤੇ ਫਿਰ ਕੀ ਹੁੰਦਾ, ਫਿਰ ਭਗਤੀ ਦਾ ਜਨਮ ਹੁੰਦਾ ਹੈ। ਬਿਨਾਂ ਕਰਮਾਂ ਤੋਂ, ਬਿਨਾਂ ਭਾਗਾਂ ਤੋਂ ਨਾ ਸਤਸੰਗਤ ਮਿਲਦੀ ਹੈ, ਤੇ ਨਾ ਭਗਤੀ, ਨਾ ਪਰਮਾਤਮਾ ਦਾ ਨਾਮ। ਤੇ ਗੁਰਦੇਵ ਪਾਤਸ਼ਾਹ, ਅਗਰ ਅੱਜ ਇੱਥੇ ਬੈਠੇ ਹਾਂ ਅਸੀਂ, ਤੇ ਜੋ ਕਰਮ ਕਮਾ ਰਹੇ ਹਾਂ ਬੈਠ ਕੇ, ਕੱਲ ਨੂੰ ਸ਼ਾਇਦ ਇਤਨਾ ਪ੍ਰਫੁੱਲਤ ਹੋ ਜਾਵੇ, ਇਤਨੇ ਇਸ ਬੀਜ ਚੋਂ, ਇਤਨੇ ਜੋ ਫਸਲ ਦੇ ਬੀਜ ਨਿਕਲਣ, ਇਤਨੇ ਸਿੱਟੇ ਸਾਨੂੰ ਮਿਲਣ ਕਿ ਉਹ ਪੂਰਨ ਭਗਤੀ ਬਣ ਜਾਵੇ, ਰਸ ਬਣ ਜਾਵੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਫਿਰ ਪੂਰਬਲੇ ਕਰਮਾਂ ਕਰਕੇ ਭਗਤੀ ਦਾ ਜਨਮ ਹੁੰਦਾ ਹੈ।
ਇਸ ਮਨ ਕੋ ਬਸੰਤ ਕੀ ਲੱਗੈ ਨਾ ਸੋਏ।
ਗੁਰਦੇਵ ਪਾਤਸ਼ਾਹ ਕਹਿੰਦੇ ਨੇ ਫਿਰ ਇਸ ਮਨ ਨੂੰ ਪਰਮਾਤਮਾ ਦੇ ਨਾਮ ਦੀ ਰਸ, ਉਸ ਪਰਮਾਤਮਾ ਦੇ ਆਨੰਦ ਦੀ ਖੇੜਾ ਤਾਂ ਹੀ ਪਤਾ ਲੱਗਦਾ ਜੇ ਗੁਰੂ ਦੇ ਸ਼ਬਦ ਦੇ ਨਾਲ ਜੁੜੇ, ਗੁਰੂ ਦੇ ਸ਼ਬਦ ਦੀ ਸੋਝੀ ਹੋਵੇ।
ਇਹ ਮਨ ਜਲਿਆ ਦੂਜਾ ਦੋਏ।
ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਦੋਂ ਤੱਕ ਇਸ ਮਨ ਨੂੰ ਕੋਈ ਸੋਝੀ ਨਹੀਂ ਆਈ, ਜੇ ਉਹਦੇ ਨਾਲ ਸੋਝੀ ਨਹੀਂ, ਸੋਈ ਜੁੜਿਆ ਨਹੀਂ, ਫਿਰ ਇਹ ਦੂਜੇ ਭਾਅ ਦੇ ਵਿੱਚ ਸੜੇਗਾ। ਭਾਵ ਸਾਰਾ ਕੁਛ ਹੋਏਗਾ, ਧਨ ਹੋਏਗਾ, ਪਦਾਰਥ ਹੋਣਗੇ, ਸਭ ਕੁਛ ਪਰਿਵਾਰ ਚ ਹੁੰਦਿਆਂ ਹੋਇਆ ਵੀ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਮਨੁੱਖ ਖਾਲੀ ਰਹੇਗਾ। ਕਾਰਨ ਕਿਉਂਕਿ ਮਨ ਨੂੰ ਜਦੋਂ ਤੱਕ ਪਰਮਾਤਮਾ ਨਹੀਂ ਮਿਲਿਆ, ਉਦੋਂ ਤੱਕ ਮਨ ਅਧੂਰਾ ਹੈ। ਤੇ ਗੁਰਦੇਵ ਪਾਤਸ਼ਾਹ ਇਹ ਗਿਆਨ ਵੀ ਕਿਸੇ ਕਿਸੇ ਨੂੰ ਹੁੰਦਾ, ਸਭ ਤੋਂ ਪ੍ਰਥਮ ਗਿਆਨ ਤੇ ਧਰਮ ਚ ਹੀ ਹੁੰਦਾ ਕਿ ਮੈਂ ਖਾਲੀ ਹਾਂ, ਮੈਂ ਅਧੂਰਾ ਹਾਂ, ਹਜੇ ਉਹ ਪ੍ਰਾਪਤੀ ਨਹੀਂ ਜੋ ਮੈਂ ਕਰਨਾ ਚਾਹੁੰਦਾ। ਹਰ ਮਨੁੱਖ, ਵਿਦਵਾਨ ਤਾਂ ਐਸਾ ਵੀ ਕਹਿੰਦੇ ਨੇ, ਹਰ ਮਨੁੱਖ ਰਜੇਵਾ ਚਾਹੁੰਦਾ ਕਿ ਰੱਜ ਜਾਵਾ, ਇਤਨਾ ਕੁ ਰੱਜ ਜਾਵਾ ਕਿ ਫਿਰ ਭੁੱਖ ਵਿਆਪਕ ਹੀ ਵਿਆਪੇ ਹੀ ਨਾ, ਇਤਨਾ ਵਿਆਪਕ ਤੌਰ ਤੇ ਰੱਜ ਜਾਵਾ, ਭੁੱਖ ਵਿਆਪੇ ਹੀ ਨਾ। ਪਰ ਮਨੁੱਖ ਦਾ ਜੋ ਰਜੇਵਾ ਹੈ ਉਹ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਧਨ ਦੇ ਉੱਤੇ ਆਸ਼ਰਿਤ ਹੈ, ਉਹ ਰੂਪ ਦੇ ਉੱਤੇ ਆਸ਼ਰਿਤ ਹੈ, ਉਹ ਰਾਜ ਦੇ ਉੱਤੇ ਆਸ਼ਰਿਤ ਹੈ। ਜਾਂ ਤੇ ਮਨੁੱਖ ਧਨ ਵੱਲੋਂ ਰਚਨਾ ਚਾਹੁੰਦਾ ਹੈ, ਜਾਂ ਰੂਪ ਵੱਲੋਂ ਰਚਨਾ ਚਾਹੁੰਦਾ ਹੈ, ਜਾਂ ਫਿਰ ਰਾਜ ਵੱਲੋਂ ਰਚਨਾ ਚਾਹੁੰਦਾ ਹੈ। ਤੇ ਗੁਰਦੇਵ ਕਹਿੰਦੇ ਨੇ ਸੁਖ ਨਾ ਹੀ ਬਹੁਤ ਹੈ ਧਨ ਖਾਟੇ, ਸੁਖ ਨਹੀਂ ਹੈ ਬਹੁਤ ਧਨ ਖੱਟ ਲੈਣ ਦੇ ਨਾਲ, ਸੁਖ ਨਾ ਹੀ ਪੇਖਤ ਨ੍ਰਿਤ ਨਾਟੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਸੁਖ ਨਹੀਂ ਨ੍ਰਿਤ ਤੇ ਨਾਟਕ ਦੇਖ ਲੈਣ ਦੇ ਨਾਲ, ਸੁਖ ਨਾ ਹੀ ਬਹੁ ਦੇਸ਼ ਕਮਾਏ, ਤੇ ਬੜੇ ਦੇਸ਼ ਵੀ ਅਗਰ ਜਿੱਤ ਲਏ ਜਾਣ ਤੇ ਸੁਖ ਨਾ ਹੀ ਹੈ। ਤੇ ਫਿਰ ਗੁਰਦੇਵ ਜੋ ਪ੍ਰਥਮ ਪੰਕਤੀ ਚ ਕਹਿ ਰਹੇ ਨੇ ਕਿ ਸੁਖ ਕਿੱਥੇ ਹੈ, ਸਰਬ ਸੁਖਾ ਹਰ ਹਰ ਗੁਣ ਗਾਏ, ਸਾਰੇ ਸੁਖ ਮਿਲ ਜਾਂਦੇ ਨੇ ਪਰਮਾਤਮਾ ਦੇ ਗੁਣਗਾਨ ਕਰਨ ਦੇ ਨਾਲ, ਉਹਦੇ ਗੁਣ ਗਾਇਨ ਕਰਨ ਦੇ ਨਾਲ। ਤੇ ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਜੋ ਜਪਜੀ ਸਾਹਿਬ ਅਸੀਂ ਪੜ੍ਹਨਾ, ਗੁਰਬਾਣੀ ਪੜ੍ਹਨੀ ਹੈ, ਅਗਰ ਉਹ ਗੁਣ ਬਣ ਜਾਂਦੇ ਨੇ ਜੇ ਸਵਾਸਾ ਦੇ ਨਾਲ ਮਨ ਕਰਕੇ ਗਾਏ ਜਾਣ, ਤੇ ਫਿਰ ਗੁਰਦੇਵ ਪਾਤਸ਼ਾਹ ਜੀ ਇਹੀ ਸਮਝਾ ਰਹੇ ਨੇ ਕਿ ਫਿਰ ਦਵੈਤ ਵੀ ਮਿਟਦੀ ਹੈ, ਆਨੰਦ ਬਣਦਾ ਹੈ ਕਦੋਂ, ਜਦੋਂ ਗੁਣ ਅੰਦਰੋਂ ਗਾਏ ਜਾਂਦੇ ਨੇ ਤੇ ਰਸ ਬਣ ਜਾਂਦਾ ਹੈ।
ਰਹਾਉ ਇਹੋ ਮਨ ਤੰਦੈ ਬੰਦਾ ਕਰਮ ਕਮਾਏ।
ਵਿਸਰਾਮ ਦੇ ਕੇ ਗੁਰਦੇਵ ਅੱਗੇ ਦੱਸਦੇ ਹਨ, ਇਹ ਜਿਹੜਾ ਮਨ ਹੈ ਇਹ ਧੰਦਿਆਂ ਦੇ ਵਿੱਚ ਬੰਧਿਆ ਹੋਇਆ ਹੈ, ਇਤਨੇ ਕੁ ਸੰਸਾਰਕ ਧੰਦੇ ਨੇ, ਉਹਨਾਂ ਤੋਂ ਉੱਪਰ ਜਾ ਨਹੀਂ ਸਕਦਾ, ਕਿਉਂਕਿ ਅਸੀਂ ਇਤਨੀ ਗਹਿਰਾਈ ਦੇ ਨਾਲ ਫਸੇ ਹੋਏ ਹਾਂ ਪਰਿਵਾਰ ਗ੍ਰਸਥ ਦੇ ਵਿੱਚ, ਇਤਨੀ ਗਹਿਰਾਈ ਦੇ ਨਾਲ ਕਿ ਉਸ ਫਸੇ ਹੋਣ ਦੇ ਕਾਰਨ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਦੋਂ ਫਿਰ ਅਸੀਂ ਪਾਠ ਕਰੀਏ, ਨਿਤਨੇਮ ਕਰੀਏ, ਵਾਹਿਗੁਰੂ ਸ਼ਬਦ ਦਾ ਜਪ ਕਰੀਏ, ਫਿਰ ਉਹ ਧੰਦੇ ਹੀ ਚੱਲਦੇ ਨੇ, ਸ਼ਬਦ ਨਹੀਂ ਚੱਲਦਾ। ਕਦੀ ਮਨ ਦੀ ਗਹਿਰਾਈ ਚ ਦੇਖ ਲੈਣਾ, ਕਦੀ ਵੀ ਝਾਤ ਮਾਰ ਲੈਣਾ, ਇਹੋ ਮਨ ਆਰਸੀ ਕੋ ਗੁਰਮੁਖ ਦੇਖੈ, ਇਹ ਮਨ ਆਰਸੀ ਹੈ। ਗੁਰਦੇਵ ਕਹਿੰਦੇ ਨੇ ਇਹਨੂੰ ਕੋਈ ਗੁਰਮੁਖ ਦੇਖਦਾ, ਜਿਹੜਾ ਦੇਖਦਾ ਉਹਨੂੰ ਪਤਾ ਲੱਗਦਾ ਕੀ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸੰਸਾਰ ਹੀ ਚੱਲ ਰਿਹਾ, ਧੰਦੇ ਹੀ ਚੱਲ ਰਹੇ ਨੇ, ਧੰਦੇ ਦੇ ਵਿੱਚ ਲਪਟ ਰਿਹਾ ਤੇ ਬਾਰ ਬਾਰ ਧੰਦਾ ਚੱਲ ਰਿਹਾ, ਧੰਦੇ ਤੋਂ ਉੱਪਰ ਉੱਠ ਨਹੀਂ ਸਕਦਾ। ਤੇ ਫਿਰ ਗੁਰਦੇਵ ਪਾਤਸ਼ਾਹ ਜੀ ਇਹ ਦੱਸਦੇ ਨੇ ਕਿ ਇਹ ਜੋ ਮਨ ਦਾ ਸੁਭਾਅ ਹੈ, ਜਿੱਥੇ ਵੀ ਗਹਿਰਾਈ ਦੇ ਨਾਲ ਇੱਕ ਹੋ ਜਾਂਦਾ, ਉੱਥੋਂ ਫਿਰ ਸੰਸਕਾਰ ਬਣ ਜਾਂਦੇ ਨੇ, ਤੇ ਹਰ ਮਾੜੇ ਕੰਮ ਦੇ ਵਿੱਚ ਮਨ ਇੱਕ ਹੈ। ਕੋਈ ਵੀ ਮਾੜਾ ਕੰਮ ਕਰਾਂਗੇ, ਬੁਰਾ ਕੰਮ ਕਰਾਂਗੇ, ਮਨ ਇਕਾਗਰ ਹੋਏਗਾ, ਧਰਮ ਦਾ ਕੰਮ ਕਰਕੇ ਦੇਖ ਲੈਣਾ, ਮਨ ਦੁਫਾੜ ਹੋਏਗਾ, ਨਹੀਂ ਲੱਗਦਾ। ਕਾਰਨ ਕੀ ਹੈ? ਕਾਰਨ ਹੈ ਡਰ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਫਿਰ ਡਰ ਪ੍ਰਗਟ ਕਰ, ਜਦੋਂ ਤੱਕ ਡਰ ਪਰਮਾਤਮਾ ਦਾ ਨਹੀਂ ਹੋਏਗਾ ਤੇ ਫਿਰ ਉਦੋਂ ਤੱਕ ਮਨ ਇਕਾਗਰ ਨਹੀਂ ਹੋਏਗਾ। ਜਦੋਂ ਤੱਕ ਮਨ ਇੱਕ ਨਹੀਂ ਹੁੰਦਾ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਤੇ ਫਿਰ ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਦਾਲ ਤੇ ਨਹੀਂ ਉੱਗ ਸਕਦੀ, ਦਲੀਆ ਤੇ ਨਹੀਂ ਉੱਗ ਸਕਦਾ, ਉੱਗੇਗਾ ਤੇ ਇੱਕ ਬੀਜ ਹੀ। ਪਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਮਨ ਰੂਪੀ ਬੀਜ ਨੂੰ ਇੱਕ ਕਰ, ਤੁਫਾੜ ਨਾ ਕਰ, ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂੰ ਰੁੱਤ ਹੋਏ, ਇੱਕ ਹੁੰਦੇ ਸਾਰ ਉੱਗ ਪਵੇਗਾ, ਤੇ ਜੇ ਰੁੱਤ ਵੀ ਹੋਵੇ, ਰੁੱਤ ਅੰਮ੍ਰਿਤ ਵੇਲਾ, ਤੇ ਬੀਜ ਮਨ ਹੈ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇਹਨੂੰ ਬੀਜ ਦੇ ਗੁਰੂ ਸ਼ਬਦ ਦੇ ਨਾਲ। ਪਰ ਮਨੁੱਖ ਕਿਵੇਂ ਬੀਜੇ? ਧੰਦੇ ਦੇ ਵਿੱਚ ਮਨ ਦੁਫਾੜ ਹੈ। ਜੇ ਸਤਸੰਗਤ ਚ ਆਉਂਦਾ ਤਾਂ ਵੀ ਧੰਦਾ ਚੱਲਦਾ, ਕਾਰੋਬਾਰ ਚੱਲਦਾ, ਤੇ ਜੇ ਕਿਤੇ ਹੋਰ ਜਪਜੀ ਸਾਹਿਬ ਜਾਂ ਬਾਣੀ ਪੜ੍ਹਦਾ, ਤੇ ਵਾਹਿਗੁਰੂ ਸ਼ਬਦ ਦਾ ਜਪ ਕਰਦਾ ਗੁਰਦੇਵ ਕਹਿੰਦੇ ਨੇ ਉੱਥੇ ਵੀ ਧੰਦਾ ਹੀ ਵਿਆਪਕ ਹੁੰਦਾ ਹੈ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਫਿਰ ਧੰਦਾ ਕਰਤ ਨਿਹਫਲ ਜਨਮ ਗਵਾਇਆ, ਫਿਰ ਧੰਦਾ ਤੇ ਕਰ ਰਿਹਾ ਪਰ ਜੀਵਨ ਜਿਹੜਾ ਧੰਦੇ ਲਈ ਤੇ ਚਲਾ ਗਿਆ ਪਰ ਧਰਮ ਲਈ ਨਹੀਂ ਜਾ ਸਕਿਆ। ਫਿਰ ਨਿਹਫਲ ਤੋਂ ਭਾਵ ਬਿਨਾਂ ਕਿਸੇ ਫਲ ਤੋਂ ਜ਼ਿੰਦਗੀ ਚਲੀ ਗਈ।
ਮਾਇਆ ਮੂਠਾ ਸਦਾ ਬਿਲਲਾਏ,
ਮਾਇਆ ਦੇ ਕਾਰਨ ਫਿਰ ਸਦਾ ਬਿਲਲਾਂਦਾ ਹੈ। ਮਾਇਆ ਗੁਰਦੇਵ ਪਾਤਸ਼ਾਹ ਜੀ ਜ਼ਿਕਰ ਕਰ ਰਹੇ ਨੇ ਹੁਣ ਮਾਇਆ ਦਾ ਕਿ ਕਾਰਨ ਕੀ ਹੈ। ਕਾਰਨ ਹੈ ਮਾਇਆ, ਜੋ ਦਿਸ ਰਿਹਾ ਉਹ ਹੈ ਨਹੀਂ, ਜੋ ਹੈ ਉਹ ਦਿਸ ਰਿਹਾ ਦਿਸ ਨਹੀਂ ਰਿਹਾ। ਮਾਇਆ ਦਾ ਅਰਥ ਸਿਰਫ ਇਤਨਾ ਹੈ, ਮਾਇਆ ਦਾ ਅਰਥ ਪੈਸਾ ਨਾ ਸਮਝ ਲੈਣਾ। ਮਾਇਆ ਦਾ ਅਰਥ ਗੁਰਬਾਣੀ ਚ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਜਿਸ ਵੀ ਚੀਜ਼ ਦੇ ਵਿਚ ਪੈ ਕੇ ਪਰਮਾਤਮਾ ਭੁੱਲ ਜਾਵੇ ਉਹ ਮਾਇਆ ਹੈ, ਹੋਰ ਕੀ ਹੈ। ਇਸ ਕਰਕੇ ਗੁਰਦੇਵ ਪਾਤਸ਼ਾਹ ਜੀ ਨੇ ਧਰਮਾਂ ਨੇ ਧਨ ਨੂੰ ਮਾਇਆ ਕਹਿ ਦਿੱਤਾ। ਕਹਿਣ ਦਾ ਕਾਰਨ ਸੀ ਕਿ ਧਨ ਚ ਪੈ ਕੇ ਇਨਸਾਨ ਰੱਬ ਨੂੰ ਭੁੱਲਦਾ ਸੀ ਤੇ ਫਿਰ ਧਨ ਨੂੰ ਮਾਇਆ ਕਹਿ ਦਿੱਤਾ ਗਿਆ। ਪਰਿਵਾਰ ਨੂੰ ਵੀ ਮਾਇਆ ਕਿਹਾ ਗਿਆ, ਕਿਉਂ? ਕਿਉਂਕਿ ਪਰਿਵਾਰ ਚ ਇਤਨਾ ਖਚਤ ਹੋ ਗਿਆ, ਮਾਇਆ ਮੋਹ ਭਰਮ ਪੈ ਭੁੱਲੇ, ਸੁਤਦਾਰਾ ਸਿਓ ਪ੍ਰੀਤ ਲਗਾਈ, ਬੜੀ ਪ੍ਰੀਤ ਲਗਾ ਲਈ, ਪੁੱਤਰ ਤੇ ਇਸਤਰੀ ਦੇ ਨਾਲ ਭੁੱਲ ਗਿਆ, ਨਹੀਂ ਯਾਦ ਰਿਹਾ ਪਰਮਾਤਮਾ। ਤੇ ਗੁਰਦੇਵ ਪਾਤਸ਼ਾਹ ਫਿਰ ਕਹਿੰਦੇ ਨੇ ਕਿ ਇਸ ਮਾਇਆ ਦੇ ਵਿਚ ਮੁੱਠੇ ਹੋਏ ਨੂੰ ਪਰਮਾਤਮਾ ਦੀ ਯਾਦ ਬਣੀ ਨਹੀਂ, ਕਿਉਂਕਿ ਸਾਡਾ ਤੇ ਪਰਮਾਤਮਾ ਦਾ ਇੱਕੋ ਰਿਸ਼ਤਾ ਹੈ ਜੋ ਗੁਰਬਾਣੀ ਦੱਸਦੀ ਹੈ, ਉਹ ਹੈ ਯਾਦ ਦਾ ਰਿਸ਼ਤਾ। ਜਦੋਂ ਤੱਕ ਪਰਮਾਤਮਾ ਸਾਡੀ ਯਾਦਾਂ ਚ ਹੈ, ਪਰਮਾਤਮਾ ਹੈ, ਜਿੱਦਣ ਯਾਦ ਚ ਨਾ ਰਿਹਾ ਤੇ ਸਾਡਾ ਤੇ ਪਰਮਾਤਮਾ ਦਾ ਸੰਬੰਧ ਟੁੱਟ ਜਾਏਗਾ। ਤੇ ਯਾਦ ਕਰਨ ਲਈ ਜੋ ਜੁਗਤੀ ਦੱਸੀ ਗੁਰਦੇਵ ਨੇ ਉਹ ਹੈ ਬਾਣੀ, ਉਹ ਹੈ ਨਾਮ। ਤੂੰ ਰੋਜ਼ ਜਪਜੀ ਸਾਹਿਬ ਕਰ ਤਾਂ ਕਿ ਤੈਨੂੰ ਪਰਮਾਤਮਾ ਚੇਤੇ ਰਵੇ। ਤੂੰ ਰੋਜ਼ ਵਾਹਿਗੁਰੂ ਵਾਹਿਗੁਰੂ ਜਪ ਤਾਂ ਕਿ ਪਰਮਾਤਮਾ ਤੈਨੂੰ ਚੇਤੇ ਰਵੇ, ਤੇਰੇ ਚਿੰਤਨ ਚ ਰਵੇ। ਤੇ ਯਾਦ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਪਦਿਆਂ ਜਪਦਿਆਂ ਜਿੱਦਣ ਯਾਦ ਬਣ ਗਈ ਤਾਂ ਗੁਰਦੇਵ ਕਹਿੰਦੇ ਨੇ ਤੁਦ ਚਿਤ ਆਏ ਮਹਾ ਆਨੰਦਾ। ਜੇ ਤੂੰ ਚਿੱਤ ਚ ਆ ਜਾਵੇ ਤਾਂ ਮਹਾ ਆਨੰਦ ਬਣ ਜਾਂਦਾ। ਜਿਸ ਵਿਸਰੈ ਸੇ ਮਿਰ ਮਰ ਜਾਈ ਜੀਉ, ਜਿਹਨੂੰ ਵਿਸਰ ਜਾਵੇ ਉਹ ਮਰ ਜਾਂਦਾ। ਤੇ ਫਿਰ ਰਿਸ਼ਤਾ ਕੀ ਹੋਇਆ, ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸਿਰਫ ਯਾਦ ਚ ਪਰਮਾਤਮਾ ਸਾਰੇ ਜਗਤ ਦਾ ਇੱਕੋ ਹੀ ਦਾਤਾ ਹੈ, ਇੱਕੋ ਹੀ ਪਰਮਾਤਮਾ ਹੈ, ਮੈਂ ਉਹਨੂੰ ਭੁੱਲ ਨਾ ਜਾਵਾਂ। ਤੇ ਗੁਰਦੇਵ ਕਹਿੰਦੇ ਨੇ ਭੁੱਲਣ ਦਾ ਕਾਰਨ ਕੀ ਹੈ, ਮਾਇਆ ਕੀ ਹੈ। ਮਾਇਆ ਦਾ ਅਰਥ ਸਿਰਫ ਪੈਸਾ ਨਹੀਂ, ਹਰ ਉਹ ਵਸਤੂ ਜਿਹਦੇ ਵਿਚ ਪੈ ਕੇ ਤੇ ਸੰਸਾਰ ਭੁੱਲ ਜਾ, ਨਿਰੰਕਾਰ ਦਾ ਚਿੰਤਨ ਭੁੱਲ ਜਾਵੇ ਤੇ ਸੰਸਾਰ ਯਾਦ ਚ ਆਵੇ। ਫਿਰ ਸਰੀਰ ਨੂੰ ਵੀ ਮਾਇਆ ਕਹਿੰਦੇ ਨੇ, ਕਾਹੇ ਰੇ ਨਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇਹੀ। ਸਰੀਰ ਤੇ ਝੂਠਾ ਹੈ, ਅੱਜ ਹੈ ਕੱਲ ਨਹੀਂ, ਫਿਰ ਇਸ ਨੂੰ ਵੀ ਝੂਠ ਕਿਹਾ। ਕਾਰਨ, ਕਿਉਂਕਿ ਇਹ ਵੀ ਨਾਸਵਾਨ ਹੈ, ਇਹਦੇ ਚ ਫਸ ਕੇ ਗਿਆਨ ਇੰਦਰੀਆਂ ਦੇ ਵਿਚ ਫਸ ਕੇ ਪਰਮਾਤਮਾ ਦੀ ਯਾਦ ਭੁੱਲਦੀ ਹੈ। ਮਨ ਕਦੋਂ ਪਰਮਾਤਮਾ ਤੋਂ ਟੁੱਟਦਾ ਹੈ, ਜਦੋਂ ਕੁਛ ਦੇਖਦਾ ਹੈ ਬਾਹਰ। ਸਾਡਾ ਧਿਆਨ ਕਦੋਂ ਖਿੰਡਦਾ ਹੈ, ਜਦੋਂ ਅਸੀਂ ਕੁਛ ਦੇਖਨੇ ਆ। ਸਾਡਾ ਧਿਆਨ ਕਦੋਂ ਖਿੰਡਦਾ ਹੈ, ਜਦੋਂ ਅਸੀਂ ਕੁਛ ਸੁਣਨੇ ਆ। ਸਾਡਾ ਧਿਆਨ ਕਦੋਂ ਖਿੰਡਦਾ ਹੈ, ਜਦੋਂ ਅਸੀਂ ਕੁਛ ਬੋਲਨੇ ਆ। ਸਾਡਾ ਧਿਆਨ ਕਦੋਂ ਖਿੰਡਦਾ ਹੈ, ਜਦੋਂ ਅਸੀਂ ਕੁਛ ਸਪਰਸ਼ ਕਰਨੇ ਆ। ਬਾਹਰ ਮੁਖੀ ਗਿਆਨ ਇੰਦਰੀਆਂ ਦੇ ਉੱਤੇ ਜਦੋਂ ਆਸ਼ਰਿਤ ਹੋ ਜਾਂਦੇ ਆ, ਤੇ ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸਾਰੇ ਦਾ ਸਾਰਾ ਜਿਹੜਾ ਧਿਆਨ ਹੈ ਉਹ ਬਾਹਰ ਆ ਜਾਂਦਾ ਹੈ। ਤੇ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ, ਉਹ ਫਿਰ ਖੇਡ ਬਣਦੀ ਨਹੀਂ। ਬਾਹਰ ਮੁਖੀ ਤਲ ਤੇ ਫਿਰ ਪਰਮਾਤਮਾ ਪ੍ਰਗਟ ਨਹੀਂ ਹੁੰਦਾ। ਬਾਹਰ ਤੇ ਫਿਰ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੁੱਟੈ, ਫਿਰ ਉਹਨੂੰ ਜਮ ਜਗਾਤੀ ਹੀ ਲੁੱਟਦੇ ਨੇ। ਉਹ ਪਰਮਾਤਮਾ ਦੀ ਯਾਦ, ਉਹਦਾ ਚਿੰਤਨ, ਉਹਦਾ ਖੇੜਾ ਤੇ ਫਿਰ ਬਣਦਾ ਨਹੀਂ। ਫਿਰ ਤੇ ਬਾਹਰ ਮੁਖੀ ਗਿਆਨ ਇੰਦਰੀਆਂ ਦੇ ਰਸ ਰਹਿ ਜਾਂਦੇ ਨੇ ਤੇ ਫਿਰ ਬਾਹਰ ਮੁਖੀ ਤਲ ਤੇ ਪਰਮਾਤਮਾ ਪ੍ਰਗਟ ਨਹੀਂ ਹੈ। ਸਭ ਕਿਛ ਕਰਮ ਹੈ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਹੀ। ਸਭ ਕੁਛ ਘਰ ਦੇ ਵਿਚ ਹੈ, ਮਨ ਦੇ ਅੰਦਰ ਹੈ। ਤਨ ਮੈਂ ਮਨੁਆ ਮਨ ਮੈਂ ਸਾਚਾ, ਤਨ ਦੇ ਵਿਚ ਮਨ ਹੈ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਮਨ ਚ ਪਰਮਾਤਮਾ, ਪਰ ਜੇ ਮਨ ਅੰਦਰ ਜਾਏ ਹੀ ਨਾ, ਸੁਰਤ ਅੰਦਰ ਜਾਏ ਹੀ ਨਾ, ਬਾਹਰ ਹੀ ਬਾਹਰ, ਬਾਹਰ ਹੀ ਬਾਹਰ। ਗੁਰਦੇਵ ਕਹਿੰਦੇ ਨੇ ਬਾਹਰ ਤੇ ਪਦਾਰਥ ਹੈ ਤੇ ਵਿਆਪਕ ਤੌਰ ਤੇ ਹੈ, ਪਰਮਾਤਮਾ ਤੇ ਅੰਦਰ ਹੈ ਤੇ ਅੰਦਰ ਜਾਣਾ ਪਏਗਾ। ਤੇ ਅੰਦਰ ਜਾਣ ਦਾ ਜ਼ਰੀਆ ਕੀ ਹੈ, ਵਾਹਿਗੁਰੂ ਵਾਹਿਗੁਰੂ ਜਪਣਾ ਤੇ ਇਹਨੂੰ ਸੁਣਨਾ। ਜਦੋਂ ਸੁਣਾਂਗੇ ਧਿਆਨ ਅੰਦਰ ਜਾਏਗਾ, ਨੇੜੇ ਜਾਏਗਾ। ਤੇ ਜਦੋਂ ਕਹਿੰਦੇ ਨੇ ਗੁਰਦੇਵ ਗਹਿਰਾਈ ਦੇ ਨਾਲ ਅਸੀਂ ਆਪਣੇ ਅੰਦਰ ਚਲੇ ਗਏ, ਸੁਣ ਲਿਆ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸਾਰੇ ਦੁੱਖ ਅਤੇ ਪਾਪਾਂ ਦਾ ਅੰਤ ਹੋ ਜਾਏਗਾ। ناس ہو جان گے کیویں سنن دے نال پر گردیو پاتشاہ کہندے نے سننا سوکھا نہیں بڑی گہرائی دے نال سنیا جاوے ترس بنے پر گردیو کہندے نے مایا اتنی ویاپک باہر مکھی تل دے اتے کتنا ک جنجال ہے سندے نے تن ہے جڑا دھرم دے نیڑے پرماتما دے نیڑے نہیں جان دیندا تے گردیو پاتشاہ کہندے نے پھر رس نہیں بندا پھر منک باہر مکھی تل تے جیوندا ہے پھر باہر مکھی تل دا پرماتما رہ جاندا ہے پر گرو نانک صاحب دی ہر ایک پنکتی بار بار کہندی ہے جو برہمنڈے سوئی پنڈے جو کھوجے سو پاوے جو پرماتما برہمانڈ دے وچ ویاپک ہے وہ پنڈے دے شریر دے وچ وی ویاپک ہے پر گردیو کہندے نے جو کھوجے سو پاوے جو جپ کرے گا وہ پائے گا گلی جوگ نہ ہوئی گلی گیان نہ ٹونڈی ہے کتھنا کرڑا سار گلی گیان دی پراپتی نہیں گردیو کہندے نے جپ کرنا پائے گا جپ ہوتا ایکو ناما اور نرافل کاما اور تے نرافل ہن نشفل ہن کرم جتنے بھی کرم سب تو سریشت کی ہے پرماتما دا نام تے پھر گردیو کہندے نے کیویں جپیے مایا ویاپک ہے مایا ادھر جان نہیں دیندی
ایہو من چھوٹ مایا موٹا سدا بلائے ایہو من چھوٹ جاں ستگر بھیٹ
پھر کہندے نے مایا دے وچ جیو پھسیا تے ہے پھر پرماتما دی اگر بخشش ہو جاوے پھر ایک کرپا ہوندی ہے او کرپا کی ہے گردیو کہندے نے او کرپا اے ہے کہ پھر گرو دا ملاپ پھر گرو مل جاندا ہے پھر کوڈے رکھ ورگے نو گرو ملیا ہے تے مایا چو کٹ کے بھگت بنا دیتا ہے پھر سجن جڑا ٹھگ سی او ٹھگ سی اس نو سجن بنا دیتا ہے بھگت بنا دیتا ہے گردیو پاتشاہ جی نے مایا چو کٹ کے تے پھر پرماتما دے نال جوڑ دیتا ہے پھر مایا دے وچ رہندیا ہویا نرلیپ کر دیتا ہے تے گردیو پاتشاہ جی پھر کہندے نے کہ پھر گرو دا ملاپ ہو جاوے تے گرو کی ہے سکھ دا گرو ہے شبد تے شبد دے نال ملاپ کدا ہے شریر دا نہیں سرت شبد پو ساگر تری ہے نانک نام بکانے سرت ہے تے شبد دا میل ہے ہن شبد واہ گرو چلدا ہوئے تے سرت وچ ٹکے ہی نہ تے گردیو پاتشاہ کہندے نے آنند نہیں بنے گا کھیڑا نہیں بنے گا ہن کیویں کھیڑا بنے پرماتما پھر گردیو پاتشاہ کہندے نے کہ من کر کبھو نہ ہر گن گائے من کر کے پرماتما دا جپ کر سمرن کر اودی یاد دے وچ بیٹھ جدن سورت جڑ گئی شبد نال سمجھ لئی ستگرو دا ملاپ ہو گیا تے جنہاں دی سورت شبد نال نہیں جڑی پاویں شریرک تل تے پر گرو دے نیڑے سن پر کدی بھی انہاں نے گرو دی رمج نو گرو دے رس نو سمجھیا نہیں اودا کارن سی کہ گردیو پاتشاہ جی کہندے سن کہ شبد گرو سرت تن چیلا ساڈے بول ساڈی بانی ہی گرو ہے بانی گرو گرو ہے بانی وچ بانی امرت سارے تے جنہاں نے اس وقت بھی گربانی نو گرو سمجھیا انہاں دی سرت شبد دے وچ جڑی تے اج بھی جڑے شری گرو گرنتھ صاحب مہاراج جی نو گرو من رہے نے تے جے شبد دا جپ کردے نے تے پھر سرت پربھو دے نال جڑتی ہے تے پھر گرو دا ملاپ جویں بھائی لہنا جی نو ہویا اپنی جگہ بٹھا دیتا گردیو نے جویں گرو امر داس مہاراج جی نو ہویا پھر امرو نتھاواں کیا گیا سی کسے دوارا انہاں نو نتھاویاں دی تھاں بنا دیتا گرو امر داس مہاراج بنا دیتا پر گردیو پاتشاہ کہندے نے کیویں جدو ستگرو دا ملاپ ہویا جدو ستگرو ملیا تے ستگرو تو بنا جے سو چندا اگو ہے سورج چڑھ ہے ہزار ایتے چانن ہوندیاں گر بن گھور اندھار پاویں کتنا وی چاننا ہے سورج دا پر گردیو کہندے نے اے باہر مکھی چانن رہے گا من دے تل تے اندھکار بنیا رہے گا کیونکہ من پرماتما نال جڑدا ہے تے پرکاش ہوندا ہے جدو گرو شبد روپ چ من دے اتے پرگٹ ہوندا ہے تے پرکاش ہوندا ہے تے گردیو پاتشاہ کہندے نے جدو تک من نو گرو دا شبد ملدا نہیں ادو تک رس بنتا نہیں ادو تک کھیڑا نہیں بنتا ادو تک کدی پھر آنند نہیں بنتا تے آنند بنتا کدو آنند ادو بنتا گردیو کہندے نے جدو گرو مل جاندا ہے بسنت ادو بنتا ہے جدو گرو مل جاندا ہے نام ادو ملدا ہے جدو گرو دا ملاپ ہوندا ہے
ਜਮ ਕਾਲ ਕੀ ਫਿਰ ਆਵੇ ਨਾ ਫਿਟ।
ਮਿਲਾਪ ਦੇ ਨਾਲ ਜੋ ਫਲ ਮਿਲਦਾ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਉਹ ਫਲ ਕੀ ਹੈ? ਉਹ ਫਲ ਹੈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਨਮ ਅਤੇ ਮਰਨ ਦਾ ਮਿਟ ਜਾਣਾ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਜਨਮ ਅਤੇ ਮਰਨ ਦਾ ਦੁੱਖ ਚਲਾ ਜਾਂਦਾ ਹੈ ਗੁਰਦੇਵ ਪਾਤਸ਼ਾਹ ਕਹਿੰਦੇ ਨੇ। ਫਿਰ ਇਹ ਦੋਵੇਂ ਦੁੱਖ ਜੋ ਵੀ ਨੇ ਵੱਡੇ ਵਿਆਪਕ ਦੁੱਖ ਇਹੀ ਨੇ, ਕਿਉਂਕਿ ਸਾਡੀ ਝੋਲੀ ਚ ਕੋਈ ਵੀ ਦੁੱਖ ਪਿਆ ਤੇ ਉਹ ਜਨਮ ਦੇ ਕਾਰਨ ਹੈ। ਜੇ ਜਨਮ ਹੀ ਨਾ ਹੁੰਦਾ ਫਿਰ ਦੁੱਖ ਕਿਉਂ? ਆ ਜਿਤਨੇ ਦੁੱਖ ਚਿੰਬੜੇ ਨੇ ਉਹਨਾਂ ਦਾ ਮੇਨ ਕਾਰਨ ਕੀ ਹੈ? ਜਨਮ। ਤੇ ਜਨਮ ਤੇ ਮਰਨ ਨੂੰ ਮਹਾਨ ਦੁੱਖ ਮੰਨਿਆ ਗਿਆ। ਤੇ ਜੇ ਜਨਮ ਹੀ ਨਾ ਹੋਵੇ ਫਿਰ ਦੁੱਖ ਕਾਹਦਾ? ਪਰ ਜਨਮ ਐਵੇਂ ਨਹੀਂ ਮਿਟ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਕਿ ਜਨਮ ਦਾ ਕਾਰਨ ਕੀ ਹੈ? ਜੁਗ ਜੁਗ ਮੇਰ ਸਰੀਰ ਕਾ ਵਾਸਨਾ ਬੱਧਾ ਆਵੈ ਜਾਵੈ। ਵਾਸਨਾ ਦੇ ਕਾਰਨ ਜਨਮ ਹੈ। ਵਾਸਨਾ ਮਨ ਦੇ ਵਿੱਚ ਹੈ ਤੇ ਮਨ ਤਨ ਨੂੰ ਪ੍ਰੇਰਦਾ ਹੈ ਵਾਸਨਾ ਦੀ ਪੂਰਤੀ ਦੇ ਲਈ, ਕਿਉਂਕਿ ਮਨ ਵਾਸਨਾ ਨੂੰ ਖੜਾ ਤੇ ਕਰ ਸਕਦਾ ਲੇਕਿਨ ਮਨ ਵਾਸਨਾ ਦੀ ਪੂਰਤੀ ਨਹੀਂ ਕਰ ਸਕਦਾ। ਵਾਸਨਾ ਦੀ ਪੂਰਤੀ ਦੇ ਲਈ ਤਨ ਦਾ ਸਹਾਰਾ ਲੈਣਾ ਪੈਂਦਾ। ਅਗਰ ਮਨ ਦੇ ਵਿੱਚ ਚੁਗਲੀ ਉੱਠੀ ਹੈ ਤੇ ਰਸਨਾ ਕਰੇਗੀ, ਅਗਰ ਮਨ ਦੇ ਵਿੱਚ ਵਾਸਨਾ ਉੱਠੀ ਹੈ ਤੇ ਅੱਖਾਂ ਦੇਖਣਗੀਆਂ ਪਰਤਰੇ ਰੂਪ। ਤੇ ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਅਗਰ ਤਨ ਹੀ ਕਰਦਾ ਹੈ ਤੇ ਮਨ ਦੇ ਅਧੀਨ ਹੋ ਕੇ ਕਰਦਾ ਹੈ ਤੇ ਮਨ ਚ ਵਾਸਨਾ ਹੈ ਤੇ ਉਹ ਜਨਮ ਮਰਨ ਦਾ ਕਾਰਨ ਹੈ। ਤੇ ਜਦੋਂ ਤੱਕ ਵਾਸਨਾ ਮਿਟਦੀ ਨਹੀਂ ਜਨਮ ਅਤੇ ਮਰਨ ਬਣਿਆ ਰਹਿੰਦਾ ਹੈ, ਦੁੱਖ ਬਣਿਆ ਰਹਿੰਦਾ ਹੈ, ਸੰਤਾਪ ਬਣਿਆ ਰਹਿੰਦਾ ਹੈ। ਤੇ ਜਿਤਨੀ ਵਾਸਨਾ ਵੱਧ ਹੋਏਗੀ ਉਤਨਾ ਇਨਸਾਨ ਦੁਖੀ ਹੋਏਗਾ, ਜਿਤਨੀ ਵਾਸਨਾ ਘਟਦੀ ਜਾਏਗੀ ਉਤਨਾ ਪਰਮਾਤਮਾ ਦੇ ਨੇੜੇ ਹੋਏਗਾ, ਉਤਨਾ ਰਸ ਆਏਗਾ, ਉਤਨਾ ਖੇੜਾ ਆਏਗਾ। ਤੇ ਫਿਰ ਗੁਰਦੇਵ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਪਦੇਸ਼ ਕਰ ਰਹੇ ਹਨ ਕਿ ਜਨਮ ਮਿਟੇਗਾ, ਮਰਨ ਮਿਟੇਗਾ। ਕਿਉਂ? ਕਿਉਂਕਿ ਪਰਮਾਤਮਾ ਦੇ ਨਾਲ ਜਿਹਦਾ ਮਨ ਜੁੜੇਗਾ ਗੁਰੂ ਦੇ ਨਾਲ, ਉਹਦੀ ਵਾਸਨਾ ਖਤਮ ਹੋ ਜਾਏਗੀ, ਉਹਦੀਆਂ ਮੰਗਾਂ ਖਤਮ ਹੋ ਜਾਣਗੀਆਂ, ਉਹ ਸ਼ੁਕਰਾਨੇ ਦੇ ਵਿੱਚ ਆ ਜਾਏਗਾ। ਤੁਸੀਂ ਜੀਵਨ ਪੜ੍ਹ ਲਵੋ ਕਬੀਰ ਜੀ ਦਾ, ਰਵਿਦਾਸ ਦਾ, ਭਾਈ ਲਹਿਣਾ ਜੀ ਦਾ, ਕਿਸੇ ਵੀ ਮਹਾਂਪੁਰਸ਼ ਦਾ, ਉਹਦੀ ਫਿਰ ਸਾਰੀਆਂ ਵਾਸਨਾਵਾਂ ਦਾ ਅੰਤ ਹੋ ਜਾਂਦਾ। ਅਗਰ ਵਾਲਮੀਕਿ ਵਰਗਾ ਡਾਕੂ ਅਗਰ ਸਪਤ੍ਰਿਸ਼ੀਆਂ ਨੂੰ ਵਸ਼ਿਸ਼ਟ ਜੀ ਨੂੰ ਮਿਲਦਾ ਤੇ ਉਹ ਸਪਤ੍ਰਿਸ਼ੀ ਉਪਦੇਸ਼ ਕਰਦੇ ਨੇ ਤੇ ਉਸ ਨੂੰ ਕਹਿੰਦੇ ਨੇ ਕਿ ਕਿੰਨਾ ਲਈ ਠੱਗੀਆਂ ਮਾਰ ਰਿਹਾ? ਕਹਿੰਦੇ ਜੀ ਮੈਂ ਆਪਣੇ ਪਰਿਵਾਰ ਦੇ ਲਈ। ਉਹ ਕਹਿੰਦਾ ਪਰਿਵਾਰ ਤੇਰਾ ਹੈ? ਕਹਿੰਦਾ ਹਾਂਜੀ ਪਰਿਵਾਰ ਮੇਰਾ ਹੈ। ਤੇ ਉਹ ਸਪਤ੍ਰਿਸ਼ੀ ਕਹਿਣ ਲੱਗੇ ਕਿ ਇਹ ਭਲੇ ਪੁਰਖਾ, ਚੱਲ ਤੂੰ ਆਪਣੇ ਪਰਿਵਾਰ ਲਈ ਸਭ ਕੁਛ ਕਰ ਰਿਹਾ, ਪਾਲ ਲਿਆ, ਲੋਕਾਂ ਨੂੰ ਮਾਰ ਰਿਹਾ, ਇੱਕ ਵਾਰੀ ਆਪਣੇ ਪਰਿਵਾਰ ਦੇ ਵਿੱਚ ਜਾ ਤੇ ਇੱਕ ਵਾਰੀ ਇੱਕ ਜੀਵ ਨੂੰ ਇੱਕ ਗੱਲ ਕਹਿ ਕਿ ਮੇਰੀ ਮੌਤ ਆਈ ਹੈ, ਮੇਰੀ ਜਗ੍ਹਾ ਕੌਣ ਮਰੇਗਾ? ਕੋਈ ਮਰ ਸਕਦਾ? ਜੇ ਤੇ ਕੋਈ ਮਰ ਜਾਵੇ ਤੇ ਫਿਰ ਤੇਰਾ ਪਰਿਵਾਰ, ਜੇ ਨਾ ਮਰੇ ਫਿਰ ਤੇਰਾ ਪਰਿਵਾਰ ਕਾਹਦਾ? ਕਹਿੰਦਾ ਇਹ ਕਿਹੜੀ ਗੱਲ ਹੈ, ਮੈਂ ਹੁਰੇ ਜਾਣਾ। ਕਹਿੰਦੇ ਨੇ ਦੌੜਿਆ ਹੋਇਆ ਗਿਆ ਆਪਣੀ ਮਾਂ ਨੂੰ, ਕਹਿੰਦਾ ਮਾਂ ਮੇਰੀ ਜਗ੍ਹਾ ਅਗਰ ਮੌਤ ਆਵੇ ਤੂੰ ਮਰ ਸਕਨੀ ਹੈ? ਉਹ ਕਹਿੰਦੀ ਹੈ ਪਾਗਲ ਹੋ ਗਿਆ, ਸਾਰੀ ਜ਼ਿੰਦਗੀ ਉਸਨੇ ਉਪਦੇਸ਼ ਦਿੱਤਾ ਸੀ ਕਿ ਪੁੱਤਰ ਲੁੱਟ ਲੋਕਾਂ ਨੂੰ ਤੇ ਆਪਣਾ ਘਰ ਭਰ, ਐਵੇਂ ਨਹੀਂ ਹੋ ਸਕਦਾ। ਪਤਨੀ ਨੂੰ ਕਹਿੰਦਾ ਕਿ ਮਾਂ, ਪਤਨੀ ਨੂੰ ਕਹਿਣ ਲੱਗਾ ਕਿ ਅਗਰ ਮੇਰੀ ਮੌਤ ਆਏ ਤੂੰ ਮਰ ਸਕਨੀ ਹੈ? ਪਤਨੀ ਕਹਿੰਦੀ ਹੈ ਇਸ ਚੱਕਰ ਚ ਨਾ ਪੈ, ਤੂੰ ਆਪਣੀ ਕਮਾਈ ਕਰ ਤੇ ਕਮਾਈ ਦੇ ਨਾਲ ਘਰ ਨੂੰ ਭਰ, ਤੈਨੂੰ ਮੌਤ ਦਾ ਕਿਧਰੋਂ ਖਿਆਲ ਆ ਗਿਆ? ਉਹਦੀ ਗੱਲ ਹੀ ਨੀ ਕਿਸੇ ਨੇ ਸੁਣੀ। ਕਹਿੰਦੇ ਨੇ ਦੌੜਦਾ ਹੋਇਆ ਸਪਤ੍ਰਿਸ਼ੀਆਂ ਦੇ ਕੋਲ ਆਇਆ ਤੇ ਜਦੋਂ ਆਇਆ ਹੈ ਤੇ ਸਪਤ੍ਰਿਸ਼ੀਆਂ ਦੇ ਕੋਲ ਆ ਕੇ ਤੇ ਖੜਾ ਹੋ ਗਿਆ ਹੱਥ ਜੋੜ ਕੇ। ਵਸ਼ਿਸ਼ਟ ਜੀ ਕਹਿਣ ਲੱਗੇ ਕਿ ਕੀ ਗੱਲ ਪੁਰਖਾ, ਤੂੰ ਤੇ ਗਿਆ ਸੈਂ ਕਿਸੇ ਨੂੰ ਲੈ ਕੇ ਆਉਣ ਵਾਸਤੇ ਤੇ ਤੂੰ ਪੁੱਛਣ ਵਾਸਤੇ ਕੀ ਜਵਾਬ ਮਿਲਿਆ? ਕਹਿੰਦਾ ਕੋਈ ਨੀ ਮਰਦਾ ਜੀ, ਮੇਰੀ ਜੰਗਾ, ਮੇਰੀ ਮੌਤ ਤੇ ਮੇਰੀ ਹੀ ਹੈ। ਤੇ ਫਿਰ ਕਹਿਣ ਲੱਗਾ ਤੇਰਾ ਪਰਿਵਾਰ ਕਾਹਦਾ? ਇਹ ਸਾਰੇ ਮੇਰੀ ਮੇਰੀ ਕਰਤੇ ਜਨਮ ਗਏ, ਹਰ ਕੋਈ ਮੇਰੀ ਮੇਰੀ ਕਰ ਰਿਹਾ, ਕਿਸੇ ਵਾਸਤੇ ਕੋਈ ਨਹੀਂ ਜੀਵਨ ਬਤੀਤ ਕਰ ਰਿਹਾ, ਕੋਈ ਵੀ ਕਿਸੇ ਵਾਸਤੇ ਮਰ ਨਹੀਂ ਸਕਦਾ। ਕਿਤਨਾ ਵੀ ਪ੍ਰੇਮ ਹੁੰਦਾ ਇਸਤਰੀ ਦਾ, ਭਾਵੇਂ ਲੱਖ ਵਾਰੀ ਕਹਿ ਦੇਵੇ ਕਿ ਪਤੀ ਜਾ ਰਿਹਾ, ਪ੍ਰਮਾਤਮਾ ਨਾ ਕਰੇ ਤੇ ਜੇ ਕਿਸੇ ਨਾਲ ਕਦੀ ਐਵੇਂ ਦੇਖਦੇ ਹੋ ਤੁਸੀਂ ਹੁੰਦਾ ਹੋਇਆ, ਕੋਈ ਨੀ ਨਾਲ ਮਰਦਾ, ਕੋਈ ਵੀ ਨੀ ਨਾਲ ਜਾਂਦਾ। ਅਗਰ ਹਿੰਦੁਸਤਾਨ ਚ ਸਤੀ ਪ੍ਰਥਾ ਵੀ ਸੀ ਤੇ ਉਹ ਇਸ ਢੰਗ ਦੀ ਸੀ ਕਿ ਸਤੀ ਪ੍ਰਥਾ ਦੇ ਸਮੇਂ ਵੀ ਜੇ ਇਸਤਰੀ ਸਤੀ ਹੁੰਦੀ ਸੀ ਤੇ ਸਤੀ ਹੋਣ ਦੇ ਕਾਰਨ ਵੀ ਉਹ ਬੜਾ ਸੰਤਾਪ ਚ ਰਹਿੰਦੀ ਸੀ, ਦੁੱਖ ਚ ਰਹਿੰਦੀ ਸੀ ਤੇ ਉਹ ਕਦੀ ਵੀ ਖੁਸ਼ੀ ਦੇ ਨਾਲ ਅੱਜ ਤੱਕ ਇੱਕ ਵੀ ਸਤੀ ਨਹੀਂ ਸੀ ਹੋਈ ਤੇ ਫਿਰ ਉਹ ਸਤੀ ਪ੍ਰਥਾ ਦਾ ਅੰਤ ਹੋਇਆ। ਤੇ ਫਿਰ ਉਹਨਾਂ ਸਪਤ੍ਰਿਸ਼ੀਆਂ ਨੇ ਕਿਹਾ ਕਿ ਇਹ ਮਹਾਂਪੁਰਸ਼ਾ ਤੂੰ ਮਹਾਂਪੁਰਸ਼ ਬਣ, ਤੂੰ ਪੁਰਖ ਬਣਿਆ ਬੈਠਾ, ਤੂੰ ਪੁਰਖ ਤੋਂ ਮਹਾਂਪੁਰਖ ਬਣ ਸਕਦਾ, ਤੂੰ ਪਾਪੀ ਬਣਿਆ ਬੈਠਾ। ਉਹ ਕਹਿੰਦਾ ਕੀ ਕਰਾ? ਕਹਿੰਦੇ ਰਾਮ ਨਾਮ ਦਾ ਜਪ ਕਰ। ਤੇ ਉਹਨਾਂ ਸਪਤ੍ਰਿਸ਼ੀਆਂ ਨੇ ਕਿਹਾ ਤੇ ਫਿਰ ਰਾਮ ਦੇ ਨਾਮ ਦਾ ਜਪ ਕਰਨ ਲੱਗਾ। ਉਹ ਹੀ ਫਿਰ ਵਾਲਮੀਕਿ ਉਸਨੇ ਸ਼੍ਰੀ ਰਾਮ ਚੰਦਰ ਤੋਂ ਪਹਿਲਾਂ ਰਮਾਇਣ ਲਿਖ ਕੇ ਰੱਖ ਦਿੱਤੀ ਤੇ ਮੌਕੇ ਦੇ ਅਵਤਾਰ ਸ਼੍ਰੀ ਰਾਮ ਚੰਦਰ ਆ ਕੇ ਉਹਨਾਂ ਦੇ ਪੈਰਾਂ ਦੇ ਉੱਤੇ ਨਮਸਕਾਰ ਕੀਤੀ, ਉਹਨਾਂ ਦੇ ਪੈਰਾਂ ਦੇ ਉੱਤੇ ਆ ਕੇ ਡਿੱਗਦੇ ਨੇ, ਉਹਨਾਂ ਨੂੰ ਸਜਦਾ ਕਰਦੇ ਨੇ। ਕਿਉਂ? ਕਿਉਂਕਿ ਉਹਨਾਂ ਨੇ ਆਪਣੇ ਅੰਦਰੋਂ ਵਾਸ਼ਨਾ ਦਾ ਅੰਤ ਕੀਤਾ। ਵਾਸ਼ਨਾ ਜਾਂਦੇ ਸਾਰ ਫਿਰ ਪਰਮਾਤਮਾ ਪ੍ਰਗਟ ਹੋਇਆ ਤੇ ਫਿਰ ਗੁਰਦੇਵ ਵੀ ਦੱਸ ਰਹੇ ਨੇ ਜੋ ਗੁਰੂ ਦੇ ਨਾਲ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਲਿਆ, ਅਗਰ ਵਾਲਮੀਕਿ ਨੇ ਵਸ਼ਿਸ਼ਠਰਾਂ ਨੂੰ ਆਪਣਾ ਗੁਰੂ ਮੰਨ ਕੇ ਉਹਨਾਂ ਮਹਾਂਪੁਰਸ਼ਾਂ ਦਾ ਉਪਦੇਸ਼ ਲਿਆ, ਉਸਦਾ ਵੀ ਜਨਮ ਮਰਨ ਮਿਟਿਆ ਤੇ ਨਾਲ ਇਤਨਾ ਬ੍ਰਹਮ ਗਿਆਨੀ ਬਣ ਗਿਆ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਫਿਰ ਕੋਈ ਵੀ ਗੁਰੂ ਦੇ ਨਾਲ ਜੁੜਦਾ ਫਿਰ ਉਹਦਾ ਜਨਮ ਮਰਨ ਜਮ ਕਾਲ ਤੋਂ ਭਾਵ ਜਮ ਜਨਮ ਕਾਲ ਦਾ ਅਰਥ ਮੌਤ, ਉਹ ਜਮ ਜਨਮ ਅਤੇ ਮਰਨ ਤੋਂ ਨਿਕਲ ਜਾਂਦਾ ਹੈ।
ਇਹ ਮਨ ਛੁੱਟਾ ਗੋਲੀਆਂ ਛਡਾਏ,
ਇਹ ਮੇਰਾ ਮਨ ਫਿਰ ਛੁੱਟ ਗਿਆ ਵਾਸ਼ਨਾ ਤੋਂ। ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪਰ ਕਿਵੇਂ? ਵਾਸ਼ਨਾ ਛੁੱਟੀ ਹੈ ਗੁਰ ਲੀਆ ਛਡਾਏ, ਗੁਰੂ ਨੇ ਕਿਰਪਾ ਕੀਤੀ, ਗੁਰੂ ਦੀ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਇਹ ਜਿਹੜੀ ਮੇਰੀ ਵਾਸ਼ਨਾ ਸੀ ਇਹ ਜਾਂਦੀ ਰਹੀ। ਹੁਣ ਵਾਸ਼ਨਾ ਪ੍ਰਗਟ ਹੀ ਨਹੀਂ ਹੁੰਦੀ, ਹੁਣ ਵਾਸ਼ਨਾ ਉਤਪੰਨ ਹੀ ਨਹੀਂ ਹੁੰਦੀ। ਹੁਣ ਗੁਰਦੇਵ ਪਾਤਸ਼ਾਹ ਕੀ ਦੱਸ ਰਹੇ ਨੇ ਕਿ ਵਾਸ਼ਨਾ ਤੋਂ ਬਿਨਾਂ ਜਨਮ ਮਰਨ ਮਿਟਦਾ ਨਹੀਂ। ਜਦੋਂ ਵਾਸ਼ਨਾ ਮਿਟੀ ਜਮਕਾਲ ਤੋਂ ਛੁੱਟ ਗਏ, ਪਰ ਇਹ ਜਨਮ ਮਰਨ ਕਿੰਨੇ ਛੁਡਾਇਆ ਹੈ? ਗੁਰੂ ਨੇ, ਤੇ ਗੁਰੂ ਨੇ ਬਖਸ਼ਿਸ਼ ਕਰਕੇ ਇਸ ਮਨ ਨੂੰ ਹੁਣ ਸਰੀਰ ਦੇ ਰਸਾਂ ਤੋਂ ਉੱਪਰ ਚੁੱਕ ਲਿਆ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਰਸ ਹੋਇਨਾ ਸਰ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਜਿਤਨੇ ਰਸ ਸਰੀਰ ਦੇ, ਜਿਤਨੇ ਵਿਆਪਕ ਰਸ ਨੇ, ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸੋਇਨਾ ਧਨ ਵੀ ਰਸ, ਰੂਪਾ ਚਾਂਦੀ ਵੀ ਰਸ, ਇਸਤਰੀ ਵੀ ਰਸ, ਤੇ ਸੁਰਤ ਇਤਨੇ ਰਸਾਂ ਦੇ ਵਿੱਚ ਟਿਕੀ ਹੋਈ ਹੈ, ਮਨ ਇਤਨੇ ਬਾਹਰਲੇ ਰਸਾਂ ਦੇ ਵਿੱਚ ਹੈ, ਤੇ ਫਿਰ ਪ੍ਰਮਾਤਮਾ ਕਿੱਥੋਂ ਯਾਦ ਆਵੇ? ਬਾਹਰ ਮੁਖੀ ਮਨੁੱਖ ਇਤਨੇ ਰਸਾਂ ਦੇ ਵਿੱਚ, ਇਤਨੇ ਜੰਜਾਲਾਂ ਦੇ ਵਿੱਚ ਫਸਿਆ। ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਤੇ ਫਿਰ ਨਾਸਿਕਾ ਦਾ ਸੁਗੰਧ ਸੁਗੰਧੀ, ਨਾਸਿਕਾ ਦਾ ਸੁੰਘਣ ਦਾ ਰਸ, ਫਿਰ ਸੁਗੰਧੀ ਦਾ ਰਸ, ਨਾਸਿਕਾ ਦਾ ਰਸ, ਉਹਦੇ ਚ ਫਸਿਆ ਪਿਆ। ਫਿਰ ਕਹਿੰਦੇ ਨੇ ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਫਿਰ ਇਤਨੇ ਹੋਰ ਰਸ ਸੇਜਾ ਦੇ, ਘਰ ਬਾਰ ਦੇ, ਤੇ ਕਾਰਾਂ ਦੇ, ਗੱਡੀਆਂ ਦੇ, ਇਤਨੇ ਕ ਵਿਆਪਕ ਰਸ ਇਹਨਾਂ ਦੇ ਵਿੱਚ ਸੁਰਤ ਫਸੀ ਹੋਈ ਹੈ। ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਪਣੇ ਮੁਖਾਰਬਿੰਦ ਤੋਂ ਕਹਿ ਘੱਟ ਨਾਮ ਨਿਵਾਸ, ਉਹ ਕਿਹੜਾ ਹਿਰਦਾ ਹੈ ਜਿਹੜਾ ਇੰਨੇ ਸਰੀਰ ਦੇ ਰਸਾਂ ਦੇ ਵਿੱਚੋਂ ਉੱਪਰ ਉੱਠ ਕੇ ਤੇ ਪ੍ਰਮਾਤਮਾ ਦੇ ਰਸ ਦੇ ਵਿੱਚ ਜੀਵਨ ਬਤੀਤ ਕਰੇ। ਬਹੁਤ ਔਖਾ ਹੈ ਉਸ ਰਸ ਨੂੰ ਪ੍ਰਾਪਤ ਕਰਨਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਨ ਨਾਨਕ ਇਹੋ ਖੇਲ ਕਠਿਨ ਹੈ, ਕਿਨਹੂੰ ਗੁਰਮੁਖ ਜਾਨਾ, ਬੜੀ ਔਖੀ ਖੇਡ ਹੈ। ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਫਿਰ ਵੀ ਅਗਰ ਗੁਰੂ ਕਿਰਪਾ ਕਰੇ, ਗੁਰ ਕਿਰਪਾ ਜਿਹ ਨਰਕੋ ਕੀਨੀ ਤੇਹ ਇਹ ਜੁਗਤ ਪਛਾਨੀ, ਉਹ ਫਿਰ ਇਸ ਜੁਗਤੀ ਨੂੰ ਜਾਣ ਲੈਂਦਾ, ਜਪ ਕਰਦਾ ਹੈ, ਤੇ ਫਿਰ ਇਸ ਮਨ ਨੂੰ ਗੁਰੂ ਨੇ ਛਡਾ ਲਿਆ ਹੈ, ਆਪਣੇ ਚਰਨ ਕਮਲਾਂ ਦਾ ਸਹਾਰਾ ਬਖਸ਼ ਕੇ ਆਪਣੇ ਨਾਲ ਲਾ ਲਿਆ ਹੈ।
ਨਾਨਕ ਮਾਇਆ ਮੋਹ ਸ਼ਬਦ ਜਲਾਏ,
ਗੁਰਦੇਵ ਪਾਤਸ਼ਾਹ ਕਹਿੰਦੇ ਨੇ ਮਾਇਆ ਜਿਤਨੀ ਵੀ ਹੈ, ਸੰਸਾਰ ਤੇ ਮਾਇਆ ਦੇ ਦੋ ਰੂਪ ਬਿਆਨ ਕੀਤੇ ਨੇ ਗੁਰਦੇਵ ਨੇ, ਨਿਰੰਕਾਰ ਅਤੇ ਦੂਜਾ ਮਾਇਆ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਮਾਇਆ ਦਾ ਮੋਹ ਬੜਾ ਵਿਆਪਕ ਹੈ, ਜਿੱਥੇ ਵੀ ਅਸੀਂ ਬੈਠਨੇ ਆ ਉਸ ਬੈਠਣ ਨਾਲ ਵੀ ਮੋਹ ਜਾਂਦਾ, ਜਿੱਥੇ ਅਸੀਂ ਚੱਲਨੇ ਆ ਉਸ ਚੱਲਣ ਨਾਲ ਵੀ ਮੋਹ, ਅਗਰ ਅਸੀਂ ਕੁਝ ਰੋਜ਼ ਦੇਖਦੇ ਰਹੀਏ ਦੇਖਣ ਨਾਲ ਵੀ ਮੋਹ ਜਾਂਦਾ, ਤੁਸੀਂ ਰੋਜ਼ ਕੁਛ ਸੁਣਦੇ ਰਹੋ ਉਸ ਸੁਣਨ ਨਾਲ ਵੀ ਮੋਹ ਜਾਂਦਾ ਹੈ। ਤੇ ਗੁਰਦੇਵ ਪਾਤਸ਼ਾਹ ਫਿਰ ਪਰਿਵਾਰ ਨੂੰ ਅਸੀਂ ਰੋਜ਼ ਦੇਖਨੇ ਆ, ਰੋਜ਼ ਸੁਣਨੇ ਆ, ਰੋਜ਼ ਉਹਨਾਂ ਦੇ ਨਾਲ ਚੱਲਨੇ ਆ, ਫਿਰ ਵਿਆਪਕ ਪੱਧਰ ਤੇ ਮੋਹ ਹੋ ਜਾਂਦਾ ਹੈ। ਉਹ ਫਿਰ ਮੋਹ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਫਿਰ ਭੁਲਾ ਦਿੰਦਾ ਹੈ। ਮੋਹ ਦਾ ਕੰਮ ਕੀ ਹੈ? ਭੁਲਾ ਦੇਣਾ। ਫਿਰ ਮੋਹ ਦੇ ਵਿੱਚ ਤੇ ਪੈ ਜਾਂਦੀ ਹੈ ਸੁਰਤ, ਫਿਰ ਉਸ ਆਕਾਰ ਨਿਰਾਕਾਰ ਦੇ ਵਿੱਚ ਜਾਂਦੀ ਨਹੀਂ, ਆਕਾਰ ਦੇ ਵਿੱਚ ਇਨਸਾਨ ਫਸ ਜਾਂਦਾ, ਨਿਰਾਕਾਰ ਦੇ ਨਾਲ ਜੁੜਦਾ ਨਹੀਂ, ਤੇ ਮੋਹ ਬੜਾ ਵਿਆਪਕ ਹੈ। ਇਥੋਂ ਤੱਕ ਵਿਦਵਾਨ ਦੱਸਦੇ ਨੇ ਮੋਹ ਆਪਣੇ ਵਸਤਰਾਂ ਦਾ ਵੀ ਹੋ ਜਾਂਦਾ, ਕੁਛ ਸਮਾਂ ਤੁਸੀਂ ਕੋਈ ਕੱਪੜਾ ਪਾਵੋ ਤੇ ਉਹ ਕੱਪੜਾ ਫਿਰ ਅਗਰ ਕਿਤੇ ਚਲਾ ਜਾਵੇ ਤੇ ਬੰਦਾ ਵਿਆਕੁਲ ਹੋ ਜਾਂਦਾ, ਕੁਛ ਖਾਣ ਦਾ ਵੀ ਮੋਹ ਹੋ ਜਾਂਦਾ, ਇੱਕੋ ਚੀਜ਼ ਮੈਨੂੰ ਰੋਜ਼ ਚਾਹੀਦੀ ਹੈ, ਤੇ ਕਈ ਵਾਰ ਨਾ ਮਿਲੇ ਫਿਰ ਵਿਆਕੁਲ ਹੋ ਜਾਂਦਾ, ਕਿਉਂ ਨੀ ਮਿਲੀ, ਫਿਰ ਮਨ ਖਿੰਡ ਜਾਂਦਾ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਭਗਤ ਆਪਣੇ ਅੰਦਰ ਚਲਾ ਜਾਂਦਾ, ਬਾਹਰ ਦੇ ਰਸਾਂ ਦੀ ਲੋੜ ਹੀ ਨਹੀਂ ਪੈਂਦੀ ਉਸ ਨੂੰ, ਤੇ ਫਿਰ ਐਸੇ ਰਸ ਚ ਜਾਂਦਾ ਜਿਸ ਨੂੰ ਰਾਮ ਰਸ ਕਿਹਾ ਗਿਆ। ਤੇ ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਮਾਇਆ ਦਾ ਮੋਹ ਉਸ ਨੂੰ ਕਿਵੇਂ ਖਤਮ ਕਰੀਏ? ਸ਼ਬਦ ਜਲਾਏ, ਸ਼ਬਦ ਜਲਾਂਦਾ। ਗੁਰੂ ਦਾ ਸ਼ਬਦ ਕੀ ਹੈ? ਵਾਹਿਗੁਰੂ। ਵਾਹਿਗੁਰੂ ਦਾ ਜਪ ਫਿਰ ਮਾਇਆ ਦੇ ਮੋਹ ਨੂੰ ਦੂਰ ਕਰਦਾ। ਫਿਰ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਜਪ। ਜਪ ਮਨ ਮੇਰੇ ਗੋਬਿੰਦ ਕੀ ਬਾਣੀ। ਗੋਬਿੰਦ ਦੀ ਬਾਣੀ ਜਦੋਂ ਮਨ ਜਪਦਾ ਫਿਰ ਮੋਹ ਘਟਣਾ ਸ਼ੁਰੂ ਹੋ ਜਾਂਦਾ ਤੇ ਮੋਹ ਤੋਂ ਉੱਪਰ ਇਨਸਾਨ ਉੱਠ ਜਾਂਦਾ, ਰਸ ਦੇ ਵਿੱਚ ਚਲਾ ਜਾਂਦਾ। ਫਿਰ ਗੁਰਦੇਵ ਪਾਤਸ਼ਾਹ ਦੱਸਦੇ ਨੇ ਕਿ ਮਾਇਆ ਕਿਵੇਂ ਜਾਏ। ਸ਼ਬਦ ਦੇ ਨਾਲ ਫਿਰ ਮਾਇਆ ਚਲੀ ਜਾਂਦੀ ਹੈ।
ਬਸੰਤ ਮਹੱਲਾ ਤੀਜਾ, ਬਸੰਤ ਚੜਿਆ ਫੂਲੀ ਬਨਰਾਏ।
ਫਿਰ ਅਗਲੇ ਸ਼ਬਦ ਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਬਸੰਤ ਚੜ ਗਿਆ ਤੇ ਚਾਰੇ ਪਾਸੇ, ਤੀਸਰੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਸ਼ਬਦ, ਬਨਸਪਤੀ ਫੁੱਲ ਗਈ, ਬੜੀ ਪ੍ਰਫੁੱਲਤ ਹੋਈ, ਚਾਰੇ ਪਾਸੇ ਫੁੱਲ ਖਿੜੇ, ਚਾਰੇ ਪਾਸੇ ਬਾਗ ਹਰੇ ਹੋ ਗਏ, ਚਾਰੇ ਪਾਸੇ ਫਲ ਫੁੱਲ ਹੋਏ, ਧਰਮ ਫੁੱਲ ਫਲ ਗਿਆਨ, ਇਸ ਤਰ੍ਹਾਂ ਦੀ ਖੇਡ ਬਣ ਗਈ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਿੱਥੇ ਬਾਹਰ ਬਨਸਪਤੀ ਪ੍ਰਫੁੱਲਤ ਹੋਈ ਉੱਥੇ ਬਸੰਤ ਦੇ ਨਾਲ ਮਨੁੱਖੀ ਮਨ ਵੀ ਪ੍ਰਫੁੱਲਤ ਹੋ ਜਾਵੇ, ਰਸ ਬਣ ਜਾਵੇ। ਤੇ ਉਹ ਕਿਵੇਂ ਬਣੇ? ਗੁਰਦੇਵ ਪਾਤਸ਼ਾਹ ਕਹਿੰਦੇ ਨੇ ਉਹ ਗੁਰੂ ਦੇ ਨਾਮ ਦੇ ਨਾਲ, ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਦੇ ਜਪ ਦੇ ਨਾਲ ਬਣੇ। ਪਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਬਾਹਰ ਮੁਖੀ ਤਲ ਤੇ ਐਸੀ ਬਨਸਪਤੀ ਪ੍ਰਫੁੱਲਤ ਹੋਈ, ਚਾਰੇ ਪਾਸੇ ਬਸੰਤ ਆ ਗਿਆ ਤੇ ਬਸੰਤ ਨੇ ਰੁੱਖਾਪਣ ਦੂਰ ਕਰ ਦਿੱਤਾ ਹੈ। ਸਾਰੇ ਰੁੱਖੇ ਰੁੱਖ ਸਨ ਜਿਹੜੇ ਸੁੰਨੇ ਹੋਏ ਸਨ, ਉਹਨਾਂ ਤੇ ਫਲ ਫੁੱਲ ਆ ਗਏ ਨੇ, ਬੂਰ ਆ ਗਏ ਹਨ।
ਇਹ ਜੀ ਜੰਤ ਫੁੱਲ ਹੈ ਹਰ ਚਿਤ ਲਾਏ।
ਕਹਿੰਦੇ ਨੇ ਬਨਸਪਤੀ ਬਸੰਤ ਦੇ ਨਾਲ ਫੁੱਲ ਜਾਂਦੀ ਹੈ, ਪਰ ਜਿਤਨੇ ਵੀ ਜੀ ਜੰਤ ਨੇ, ਜਿਤਨੇ ਵੀ ਸੰਸਾਰ ਦੇ ਵਿੱਚ ਕੋਈ ਛੋਟਾ ਹੈ, ਵੱਡਾ ਹੈ, ਕਿਸੇ ਵੀ ਜਾਤ ਪਾਤ ਚੋ ਹੈ, ਗੁਰਦੇਵ ਪਾਤਸ਼ਾਹ ਕਹਿੰਦੇ ਨੇ ਉਹ ਫਿਰ ਉਹਨਾਂ ਦਾ ਅਗਰ ਚਿੱਤ ਮਨ ਪਰਮਾਤਮਾ ਦੇ ਨਾਲ ਲੱਗ ਜਾਵੇ ਫਿਰ ਉਹ ਪ੍ਰਫੁੱਲਤ ਹੋ ਜਾਂਦਾ ਹੈ। ਜਦੋਂ ਤੱਕ ਗੁਰੂ ਦੇ ਨਾਲ ਮਨ ਨਹੀਂ ਲੱਗਦਾ, ਕਿਤਨਾ ਵੀ ਧਨ ਚ ਮਨ ਲੱਗ ਜਾਵੇ, ਗੁਰਦੇਵ ਪਾਤਸ਼ਾਹ ਕਹਿੰਦੇ ਨੇ ਉਹ ਫਿਰ ਵੀ ਉਦਾਸ ਦਾ ਉਦਾਸ, ਸਿਰਫ ਵਕਤੀ ਤੌਰ ਤੇ ਖੇੜਾ ਹੁੰਦਾ ਹੈ, ਸਦੀਵੀ ਰਸ ਨਹੀਂ ਹੁੰਦਾ। ਪਰ ਭਗਤਾਂ ਦੇ ਕੋਲ ਸਦੀਵੀ ਰਸ ਹੈ, ਹਰ ਵਕਤ ਰਸ ਦੇ ਵਿੱਚ ਨੇ। ਕਿਉਂ? ਕਿਉਂਕਿ ਉਹਨਾਂ ਕੋਲ ਮਹਾਨ ਰਸ ਹੈ। ਲੇਕਿਨ ਸੰਸਾਰੀ ਮਨੁੱਖ ਦੇ ਕੋਲ ਕੀ ਹੈ? ਉਹਦੇ ਕੋਲ ਤੇ ਵਕਤੀ ਤੌਰ ਤੇ ਰਸ ਹੈ। ਹੁਣ ਹੱਸਣਾ ਹੈ, ਕੱਲ ਨੂੰ ਰੋਏਗਾ ਵੀ। ਅੱਜ ਸੁੱਖ ਹੈ, ਕੱਲ ਨੂੰ ਦੁੱਖ ਵੀ ਹੋਏਗਾ। ਅੱਜ ਜਵਾਨੀ ਹੈ, ਕੱਲ ਨੂੰ ਬੁੱਢਾ ਵੀ ਹੋਏਗਾ। ਪਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਬੁੱਢੇ ਕਦੇ ਨਾਹੀ, ਜਿਨੇ ਅੰਤਰ ਸੁਰਤ ਗਿਆਨ। ਜਿਨ੍ਹਾਂ ਦੀ ਸੁਰਤ, ਜਿਨ੍ਹਾਂ ਦਾ ਚਿੱਤ ਗੁਰੂ ਸ਼ਬਦ ਦੇ ਵਿੱਚ ਲੱਗ ਗਿਆ, ਗੁਰਦੇਵ ਪਾਤਸ਼ਾਹ ਕਹਿੰਦੇ ਨੇ ਉਹ ਫਿਰ ਕਦੇ ਬੁੱਢੇ ਨਹੀਂ ਹੁੰਦੇ, ਉਹ ਫਿਰ ਸਰੀਰਕ ਤਲ ਤੇ ਬੁੱਢੇ ਹੋ ਜਾਂਦੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਵੀ ਬਜ਼ੁਰਗ ਸਨ, ਪਰ ਉਹ ਮਾਨਸਿਕ ਮੰਡਲ ਤੇ ਬੁੱਢੇ ਨਹੀਂ ਹੁੰਦੇ। ਉਹਨਾਂ ਦੀ ਜੋ ਸੁਰਤ ਹੈ ਉਹ ਸਦਾ ਸ਼ਬਦ ਦੇ ਨਾਲ ਉਸੇ ਤਰ੍ਹਾਂ ਜੁੜੀ ਰਹਿੰਦੀ ਹੈ ਜਿਵੇਂ ਜਵਾਨੀ ਚ ਜੁੜਦੀ ਹੈ। ਸੁਰਤ ਦੇ ਤਲ ਤੇ ਉਹ ਕਦੀ ਬੁੱਢੇ ਨਹੀਂ ਹੁੰਦੇ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਦੋਂ ਤੱਕ ਮਨ ਪ੍ਰਭੂ ਨਾਲ ਜੁੜੇ ਨਾ, ਉਦੋਂ ਤੱਕ ਨਾ ਰਸ ਬਣੇਗਾ, ਨਾ ਖੇੜਾ ਬਣੇਗਾ, ਨਾ ਆਨੰਦ ਬਣੇਗਾ। ਤੇ ਮਨ ਦੀ ਹੀ ਸਾਧਨਾ ਧਰਮ ਦੀ ਸਾਧਨਾ ਹੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੈ ਸਿੱਧ ਹੋਏ। ਮਨ ਹੀ ਮੰਮਾ ਮਨ ਸਿਉ ਕਾਜ ਹੈ, ਮਨ ਸਾਧੈ ਸਿੱਧ ਹੋਏ। ਤੇ ਗੁਰਦੇਵ ਪਾਤਸ਼ਾਹ ਕਬੀਰ ਜੀ ਕਹਿੰਦੇ ਨੇ ਕਿ ਜਿਹੜੀ ਜਿਤਨੀ ਵੀ ਧਰਮ ਦੀ ਸਾਧਨਾ ਉਹ ਮਨ ਦੀ ਸਾਧਨਾ ਹੈ। ਮਨ ਹੀ ਮਨ ਸਿਉ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਇਹੋ ਮਨ ਸ਼ਕਤੀ, ਇਹੋ ਮਨ ਸੀਓ, ਇਹੋ ਮਨ ਪੰਚ ਤਤ ਕੋ ਜੀਓ, ਇਹੋ ਮਨ ਲੇ ਜੋ ਉਨ ਮਨ ਰਹਿ, ਤੀਨ ਲੋਕ ਕੀ ਬਾਤਾਂ ਕਹਿ। ਕਹਿੰਦੇ ਨੇ ਤਿੰਨਾਂ ਲੋਕਾਂ ਦੀਆਂ ਗੱਲਾਂ ਉਹ ਕਰਦਾ ਜਿਹੜਾ ਇਸ ਮਨ ਨੂੰ ਲੈ ਕੇ, ਉਨ ਮਨ ਤੋਂ ਭਾਵ ਉੱਚਾ ਮਨ, ਉੱਚੇ ਤੋਂ ਭਾਵ ਪਰਮਾਤਮਾ ਦੇ ਨਾਲ ਜੁੜਦਾ ਹੈ। ਤੇ ਕਬੀਰ ਕਹਿੰਦੇ ਨੇ ਸਾਰੀ ਸਾਧਨਾ ਤੇ ਮਨ ਦੀ ਸਾਧਨਾ ਹੈ। ਮਨ ਦੇ ਅੰਦਰੋਂ ਅਹੰਕਾਰ ਜਾਵੇ ਤੇ ਨਿਰੰਕਾਰ ਪ੍ਰਗਟ ਹੋਵੇ, ਲੋਭ ਜਾਵੇ ਤੇ ਫਿਰ ਸੰਤੋਖ ਪ੍ਰਗਟ ਹੋਵੇ, ਇਸ ਤਰ੍ਹਾਂ ਦੀ ਜੋ ਕਿਰਪਾ ਕਬੀਰ ਜੀ ਬਾਣੀ ਚ ਕਰਦੇ ਨੇ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਦੋਂ ਚਿੱਤ, ਜਦੋਂ ਮਨ ਗੁਰੂ ਸ਼ਬਦ ਨਾਲ ਲੱਗਿਆ, ਐਵੇਂ ਖਿੜ ਗਿਆ ਜਿਵੇਂ ਬਨਸਪਤੀ ਬਸੰਤ ਦੇ ਮਿਲਾਪ ਦੇ ਨਾਲ ਖਿੜ ਗਈ।
ਇਹੋ ਮਨ ਹਰਿਆ ਹੋਏ।
ਇੱਕੋ ਵਿਧੀ ਹੈ ਕਿ ਆਪਣੇ ਮਨ ਨੂੰ ਹਰਾ ਕੀਤਾ ਜਾਵੇ। ਉਹ ਵਿਧੀ ਕੀ ਹੈ ਕਿ ਵਾਹਿਗੁਰੂ ਵਾਹਿਗੁਰੂ ਜਪੀਏ ਤੇ ਇਸ ਨੂੰ ਸੁਣਨ ਦਾ ਕੋਸ਼ਿਸ਼ ਕਰੀਏ, ਸੁਣ ਕੇ ਅੰਦਰ ਲਿਜਾਣ ਦੀ ਕੋਸ਼ਿਸ਼ ਕਰੀਏ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਅੰਦਰ ਜਾਏਗਾ ਫਿਰ ਰਸ ਆਏਗਾ, ਖੇੜਾ ਆਏਗਾ, ਫਿਰ ਸਾਰੀ ਖੇਡ ਬਣ ਜਾਏਗੀ। ਉਹ ਅੱਖ ਪ੍ਰਗਟ ਹੋ ਜਾਏਗੀ ਦਿਵਦਿਸ਼ਟ, ਜੋ ਪਰਮਾਤਮਾ ਨੂੰ ਦੇਖ ਸਕਦੀ ਹੈ। ਉਹ ਰਸਨਾ ਪ੍ਰਗਟ ਹੋ ਜਾਏਗੀ, ਜੋ ਪਰਮਾਤਮਾ ਨੂੰ ਚੱਖ ਸਕਦੀ ਹੈ। ਜਦੋਂ ਮਨ ਗੁਰੂ ਸ਼ਬਦ ਨੂੰ ਸੁਣੇਗਾ ਫਿਰ ਉਹ ਕੰਨ ਮਿਲ ਜਾਣਗੇ ਜਿਹੜੇ ਅਨਹਦ ਨਾਦ ਨੂੰ ਸੁਣਨਗੇ, ਜਿਹੜੇ ਮਹਾਰਸ ਨੂੰ ਸੁਣਨਗੇ। ਤੇ ਫਿਰ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਫਿਰ ਰਸ ਜਦੋਂ ਆਏਗਾ ਫਿਰ ਇਹ ਮਨ ਪ੍ਰਫੁੱਲਤ ਹੋ ਜਾਏਗਾ, ਜਿਹੜਾ ਸੁੰਗੜਿਆ ਪਿਆ ਹੈ, ਜਿਹੜਾ ਸਿਰਫ ਆਪਣੇ ਤੱਕ ਸੀਮਤ ਹੈ। ਸਭ ਕੁਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤਾ ਮੇਲ ਕੀਓ ਮੇਰਾ ਰਾਜਨ। ਫਿਰ ਵਿਛੋੜਾ ਦੂਰ ਹੋ ਜਾਏਗਾ, ਸਾਰੇ ਮਿੱਤਰ ਬਣ ਜਾਣਗੇ, ਪ੍ਰਫੁੱਲੋ ਤੋਈ ਵਨਸਪਤੀ ਜੁੜ ਗਈ ਸਾਰਿਆਂ ਦੇ ਨਾਲ। ਤੇ ਫਿਰ ਗੁਰਦੇਵ ਕਹਿੰਦੇ ਨੇ ਮਨ ਜਦੋਂ ਗੁਰੂ ਸ਼ਬਦ ਦੇ ਨਾਲ ਜੁੜੇਗਾ ਪ੍ਰਫੁੱਲਤ ਹੋ ਜਾਏਗਾ, ਇਸ ਵਿਧੀ ਦੇ ਨਾਲ ਇਹ ਮਨ ਪਰਮਾਤਮਾ ਨਾਲ ਮਿਲੇਗਾ।
ਹਰ ਹਰ ਨਾਮ ਜਪੈ ਦਿਨ ਰਾਤੀ, ਗੁਰਮੁਖ ਮੈਂ ਕੱਢਾ ਧੋਏ।
ਫਿਰ ਦਿਨ ਰਾਤ ਪਰਮਾਤਮਾ ਦਾ ਨਾਮ ਗੁਰਮੁਖ ਜਪੇ ਤੇ ਅੰਦਰੋਂ ਹਉਮੈ ਚਲੀ ਜਾਂਦੀ ਹੈ, ਅਹੰਕਾਰ ਚਲਿਆ ਜਾਂਦਾ, ਅਹੰਕਾਰ ਦੀ ਮੈਲ ਚਲੀ ਜਾਂਦੀ ਹੈ। ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆਹੋ, ਕਾਲਾ ਹੋਆ ਪਿਆ, ਬਿਲਕੁਲ ਕਾਲਾ ਸਿਆਹ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਉਹ ਮੈਲ ਕਿਵੇਂ ਜਾਵੇ, ਉਹ ਮੈਲ ਇੱਕੋ ਹੀ ਵਿਧੀ ਦੇ ਨਾਲ ਜਾ ਸਕਦੀ ਹੈ, ਤੇ ਉਹ ਵਿਧੀ ਕੀ ਹੈ? ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਉਹ ਭਗਤ ਪਰਮਾਤਮਾ ਦਾ ਸੰਤ ਫਿਰ ਜਪ ਕਰੇ, ਭਗਤੀ ਕਰੇ, ਗੁਰੂ ਸ਼ਬਦ ਦੇ ਨਾਲ ਜੁੜ ਜਾਵੇ, ਗੁਰੂ ਸ਼ਬਦ ਦੀ ਵਿਚਾਰ ਕਰੇ, ਗੁਰੂ ਸ਼ਬਦ ਦਾ ਸਹਾਰਾ ਬਣਾ ਲਵੇ, ਤੇ ਫਿਰ ਇਸ ਮਨ ਦੇ ਅੰਦਰੋਂ ਹੰਕਾਰ ਜਾਣਾ ਸ਼ੁਰੂ ਹੋ ਜਾਂਦਾ ਹੈ। ਹਉ ਮੈਂ ਨਾਵੈ ਨਾਲ ਵਿਰੋਧ ਹੈ, ਦੋਹ ਨਵਸੈ ਕਠਾਏ, ਦੋਵੇਂ ਇੱਕ ਥਾਂ ਨਹੀਂ ਰਹਿ ਸਕਦੇ। ਜਿਵੇਂ ਪਾਣੀ ਦਾ ਤੇ ਅੱਗ ਦਾ ਤੇ ਵੈਰ ਹੈ, ਜਿੱਥੇ ਪਾਣੀ ਹੈ ਉੱਥੇ ਅੱਗ ਨਹੀਂ ਹੋ ਸਕਦੀ, ਤੇ ਜਿੱਥੇ ਅੱਗ ਹੈ ਉੱਥੇ ਪਾਣੀ ਨਹੀਂ ਹੋ ਸਕਦਾ। ਜੇ ਤੁਸੀਂ ਅੱਗ ਬਾਲਣੀ ਹੋਵੇ, ਪਾਣੀ ਨੂੰ ਇੱਕ ਪਾਸੇ ਕਰਨਾ ਪਏਗਾ, ਜੇ ਤੁਸੀਂ ਪਾਣੀ ਰੱਖਣਾ ਹੋਵੇ, ਅੱਗ ਨੂੰ ਇੱਕ ਪਾਸੇ ਕਰਨਾ ਪਏਗਾ। ਜੇ ਤੁਸੀਂ ਹਉਮੈ ਦੇ ਵਿੱਚ ਜੀਓਗੇ ਤੇ ਪ੍ਰਮਾਤਮਾ ਪ੍ਰਗਟ ਨਹੀਂ ਹੋ ਸਕਦੇ, ਧਰਮ ਦਾ ਗਿਆਨ ਨਹੀਂ ਆ ਸਕਦਾ। ਤੇ ਜੇ ਧਰਮ ਦੇ ਵਿੱਚ ਜੀਵਣਾ ਹੈ ਤਾਂ ਫਿਰ ਹੰਕਾਰ ਪ੍ਰਗਟ ਨਹੀਂ ਹੋਣਾ ਚਾਹੀਦਾ, ਹੰਕਾਰ ਇੱਕ ਪਾਸੇ ਹੋਣਾ ਚਾਹੀਦਾ। ਤੇ ਫਿਰ ਗੁਰਮੁਖ ਭਗਤ ਜਪ ਕਰੇ ਤੇ ਗੁਰਦੇਵ ਕਹਿੰਦੇ ਨੇ ਹਉ ਮੈਂ ਚਲੀ ਜਾਂਦੀ ਹੈ।
ਰਹਾਉ ਸਤਿਗੁਰ ਬਾਣੀ ਸ਼ਬਦ ਸੁਣਾਏ।
ਗੁਰਦੇਵ ਪਾਤਸ਼ਾਹ ਜੀ ਨੇ ਗੁਰਬਾਣੀ ਆਪਣੇ ਮੁਖਾਰ ਬਿੰਦ ਚੋ ਗੁਰੂ ਦੇ ਸ਼ਬਦ ਸੁਣਾਏ ਨੇ, ਪਰਮਾਤਮਾ ਦੇ ਬੋਲ ਸੁਣਾਏ ਨੇ, ਉਹਦੀ ਗੱਲ ਸੁਣਾਈ ਹੈ।
ਇਹੋ ਜਗ ਹਰਿਆ ਸਤਿਗੁਰ ਭਾਏ,
ਸਾਰਾ ਸੰਸਾਰ ਹਰਿਆ ਹੋਇਆ ਗੁਰੂ ਦੇ ਨਾਲ ਪ੍ਰੇਮ ਕਰਕੇ, ਗੁਰੂ ਦੀ ਭਾਵਨਾ ਦੇ ਨਾਲ। ਜਦੋਂ ਗੁਰੂ ਦੇ ਨਾਲ ਪ੍ਰੇਮ ਬਣਿਆ ਤੇ ਫਿਰ ਸੰਸਾਰ ਪ੍ਰਫੁੱਲਤ ਹੋ ਗਿਆ, ਰਸ ਦੇ ਵਿੱਚ ਆ ਗਿਆ, ਖੇੜੇ ਦੇ ਵਿੱਚ ਆ ਗਿਆ। ਗੁਰੂ ਦੀ ਸੋਝੀ ਮਿਲੀ ਕਿਵੇਂ? ਗੁਰਦੇਵ ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਸ਼ਬਦ ਦਾ ਜਪ ਕਰਕੇ, ਗੁਰਦੇਵ ਨੇ ਸ਼ਬਦ ਦਿੱਤਾ ਤੇ ਜਪ ਅਸੀਂ ਕਰਨਾ ਹੈ। ਗੁਰਦੇਵ ਨੇ ਰਸਨਾ ਦਿੱਤੀ ਹੈ, ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਅਸੀਂ ਬੋਲਣਾ ਹੈ। ਇਹ ਰਸਨਾ ਉਸਦੀ ਦਿੱਤੀ ਹੈ, ਹੁਣ ਅਸੀਂ ਇਹਦੇ ਨਾਲ ਕਿਸੇ ਨੂੰ ਮਾੜਾ ਬੋਲੀਏ ਜਾਂ ਇਹਦੇ ਨਾਲ ਕਿਸੇ ਨੂੰ ਭਲਾ ਬੋਲੀਏ, ਇਹਦੇ ਨਾਲ ਕਿਸੇ ਦਾ ਭਲਾ ਕਰੀਏ, ਇਹਨਾਂ ਹੱਥਾਂ ਦੇ ਨਾਲ ਕਿਸੇ ਦੀ ਚੋਰੀ ਕਰੀਏ, ਠੱਗੀ ਕਰੀਏ, ਸਾਡੇ ਵਾਸਤੇ ਹੈ, ਤੇ ਫਿਰ ਆਪੇ ਬੀਜ ਆਪੇ ਹੀ ਖਾਓ। ਪਰ ਗੁਰਦੇਵ ਕਹਿੰਦੇ ਨੇ ਨਹੀਂ, ਪਰਮਾਤਮਾ ਦਾ ਜਪ ਕਰ। ਬਾਣੀ ਦੇ ਦੁਆਰਾ ਗੁਰਦੇਵ ਪਾਤਸ਼ਾਹ ਜੀ ਨੇ ਗੁਰੂ ਸ਼ਬਦ ਦੱਸਿਆ ਹੈ ਤੇ ਉਸ ਗੁਰੂ ਸ਼ਬਦ ਦੇ ਵਿੱਚ ਜੁੜ ਕੇ ਤੇ ਤੂੰ ਪਰਮਾਤਮਾ ਦੇ ਨਾਲ ਜੁੜ, ਪਰਮਾਤਮਾ ਦੀ ਯਾਦ ਚ ਬੈਠ, ਉਹਦੇ ਚਿੰਤਨ ਚ ਬੈਠ।
ਇਹ ਜਗ ਹਰਿਆ ਸਤਿਗੁਰ ਭਾਏ,
ਇਹ ਸਾਰਾ ਸੰਸਾਰ ਸਤਿਗੁਰੂ ਦੇ ਭਾਅ ਦੇ ਵਿੱਚ, ਉਸ ਦੇ ਪ੍ਰੇਮ ਦੇ ਵਿੱਚ ਹਰਿਆ ਹੋਇਆ ਹੈ। ਬਿਨਾਂ ਪ੍ਰੇਮ ਤੋਂ ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹੇ ਵੀ ਗੁਰਦੇਵ ਪਾਤਸ਼ਾਹ ਜੀ ਦੇ ਨਾਲ ਪ੍ਰੇਮ ਕੀਤਾ ਹੈ, ਉਸ ਨੇ ਹੀ ਉਸ ਨੂੰ ਪਾਇਆ ਹੈ। ਤੇ ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਗਤ ਪ੍ਰਫੁੱਲਤ ਹੋਇਆ, ਇਹ ਮਨ ਆਨੰਦ ਦੇ ਵਿੱਚ ਆਇਆ, ਗੁਰੂ ਦੇ ਨਾਲ ਪ੍ਰੇਮ ਕਰਕੇ, ਗੁਰੂ ਦੇ ਪ੍ਰੇਮ ਤੋਂ ਭਾਵ ਕੀ ਗੁਰੂ ਦੀ ਯਾਦ ਦੇ ਵਿੱਚ ਬੈਠ ਕੇ, ਉਹਦੇ ਚਿੰਤਨ ਦੇ ਵਿੱਚ ਬੈਠ ਕੇ, ਹਰ ਵਕਤ ਉਹਨੂੰ ਯਾਦ ਕਰਕੇ ਇਹ ਮਨ ਪ੍ਰਫੁੱਲਤ ਹੋ ਗਿਆ ਹੈ, ਇਹ ਮਨ ਖੇੜੇ ਦੇ ਵਿੱਚ ਆ ਗਿਆ, ਇਹ ਮਨ ਆਨੰਦ ਦੇ ਵਿੱਚ ਆਇਆ ਹੈ। ਕਿਵੇਂ? ਉਹਦੀ ਯਾਦ ਦੇ ਵਿੱਚ ਤੇ ਉਹਦੇ ਆਨੰਦ ਦੇ ਵਿੱਚ। ਜਿਸ ਦਮ ਚੇਤਨਾ ਆਵਈ ਸੋ ਦਮ ਬਿਰਥਾ ਜਾਏ, ਜਿਸ ਦਮ ਤੂੰ ਚੇਤੇ ਨਾ ਆਵੇ ਉਹ ਦਮ ਫਿਰ ਮੇਰਾ ਵਿਅਰਥ ਜਾਂਦਾ। ਤੇਰੀ ਯਾਦ ਤੋਂ ਬਿਨਾਂ ਪਰਮਾਤਮਾ ਗੁਰੂ ਜੋ ਵੀ ਸਵਾਸ ਨੇ ਵਿਅਰਥ ਜਾਂਦੇ ਨੇ। ਫਿਰ ਗੁਰਦੇਵ ਪਾਤਸ਼ਾਹ ਉਪਦੇਸ਼ ਕਰ ਰਹੇ ਨੇ ਕਿ ਇਹ ਮਨ ਖਿੜਿਆ ਹੈ, ਆਨੰਦ ਚ ਆਇਆ ਹੈ ਉਹਦੀ ਯਾਦ ਦੇ ਵਿੱਚ।
ਫਲ ਫੂਲ ਲਾਗੇ ਜਾਂ ਆਪੇ ਲਾਏ,
ਇਹ ਜਿਹੜੇ ਫਲ ਫੁੱਲ ਹੁਣ ਧਰਮ ਦੇ ਲੱਗੇ ਨੇ ਇਹ ਉਹਨੇ ਆਪ ਹੀ ਲਾਏ ਨੇ, ਆਪ ਹੀ ਕਿਰਪਾ ਕਰਕੇ ਇਸ ਤਰ੍ਹਾਂ ਪ੍ਰਫੁੱਲਤ ਕਰ ਦਿੱਤਾ ਹੈ ਬਨਸਪਤੀ ਨੂੰ। ਤੇ ਹੁਣ ਮਨ ਰੂਪੀ ਧਰਤੀ ਦੇ ਉੱਤੇ ਗੁਰਦੇਵ ਪਾਤਸ਼ਾਹ ਜੀ ਨੇ ਗੁਣਾ ਰੂਪੀ ਫਲ ਫੁੱਲ ਲਾ ਦਿੱਤੇ ਨੇ।
ਮੂਲ ਲਗੇ ਤਾਂ ਸਤਿਗੁਰ ਪਾਏ,
ਜਦੋਂ ਮੂਲ ਪਰਮਾਤਮਾ ਗੁਰੂ ਦੇ ਸ਼ਬਦ ਦੇ ਨਾਲ ਲੱਗੇ ਆ ਤੇ ਫਿਰ ਪਰਮਾਤਮਾ ਨੂੰ ਪਾਇਆ ਹੈ, ਉਸ ਸੱਚ ਨੂੰ ਪਾਇਆ ਹੈ। ਗੁਰੂ ਸ਼ਬਦ ਤੋਂ ਬਿਨਾਂ ਸੱਚ ਦੀ ਪ੍ਰਾਪਤੀ ਨਹੀਂ।
ਆਪ ਬਸੰਤ ਜਗਤ ਸਭ ਵਾੜੇ,
ਇਸ ਤਰ੍ਹਾਂ ਗੁਰਦੇਵ ਪਾਤਸ਼ਾਹ ਜੀ ਨੇ ਆਪ ਬਸੰਤ ਬਖਸ਼ ਕੇ ਸਾਰੇ ਸੰਸਾਰ ਨੂੰ ਪ੍ਰਫੁੱਲਤ ਕਰ ਦਿੱਤਾ ਹੈ ਵਾੜੀ ਨੂੰ।
ਨਾਨਕ ਪੂਰੇ ਭਾਗ ਭਗਤ ਨਿਰਾਲੇ,
ਪੂਰੇ ਭਾਗ ਦੇ ਨਾਲ ਉਸ ਪ੍ਰਮਾਤਮਾ ਦੀ ਫਿਰ ਭਗਤੀ ਮਿਲਦੀ ਹੈ, ਉਸ ਦਾ ਆਨੰਦ ਮਿਲਦਾ ਹੈ, ਉਸ ਦਾ ਖੇੜਾ ਬਣਦਾ ਹੈ। ਗੁਰਦੇਵ ਪਾਤਸ਼ਾਹ ਜੀ ਦਾ ਅੱਜ ਦਾ ਇਹੀ ਉਪਦੇਸ਼ ਗੁਰਦੇਵ ਪਾਤਸ਼ਾਹ ਜੀ ਪ੍ਰਫੁੱਲਤ ਕਰ ਰਹੇ ਨੇ, ਜਿਵੇਂ ਵਨਸਪਤੀ ਹੋਈ ਹੈ ਐਵੇਂ ਮਨ ਵੀ ਗੁਰੂ ਸ਼ਬਦ ਦੇ ਨਾਲ ਪ੍ਰਫੁੱਲਤ ਹੋ ਜਾਵੇ। ਗੁਰਦੇਵ ਕਿਰਪਾ ਕਰਨ ਤਾਂ ਕਿ ਸਾਡਾ ਮਨ ਵੀ ਗੁਰੂ ਸ਼ਬਦ ਨਾਲ ਜੁੜ ਕੇ ਪ੍ਰਫੁੱਲਤ ਹੋਵੇ। ਭੁੱਲਾਂ ਚੁੱਕਾ ਲਿਖਿਮਾ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।